ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਹਰਾ ਖਬਰ ਪਈ ਜਬ ਤੁਰਕ ਕੋ, ਲੜਿਓ ਅਚਾਨਕ ਆਏ। ਮੀਰ ਮਨੂ ਨੇ ਭੇਜਿਓ, ਦੀਨਾ ਬੇਗ ਚੜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਗੋਦ ਵਿਚ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸੰਧਿਆ ਦੇ ਦੀਵਾਨਾਂ ਵਿਚ ਗੁਰੂ ਦਰਬਾਰ ਵਿਚ ਬੈਠ ਕੇ ਗੁਰੂ ਸਾਹਿਬਾਂ ਦਾ ਪਾਵਨ ਇਤਿਹਾਸ, ਗੁਰਬਾਣੀ ਦੀ ਅੰਮ੍ਰਿਤਮਈ ਵਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਕੀਰਤਨ ਸਰਵਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਗੁਰੂ ਇਤਿਹਾਸ ਦੀ ਕਥਾ ਹਰ ਰੋਜ਼ ਸ਼ਾਮ ਨੂੰ ਆਪ ਦੀ ਸਰਵਣ ਕਰਦੇ ਹੋ। ਗੁਰੂ ਕਾ ਖਾਲਸਾ ਪੰਥ ਖੰਡੇ ਦੀ ਧਾਰ ਚੋਂ ਪੈਦਾ ਹੋਇਆ, ਹਰ ਸਮੇਂ ਮੁਸੀਬਤਾਂ ਦਾ ਦੁੱਖਾਂ ਦਾ ਸਾਹਮਣਾ ਸਿੰਘ ਕਰਦੇ ਆਏ। ਛੋਟੇ ਘੱਲੂ ਘਾਰੇ ਦੀ ਕਥਾ ਆਪਾਂ ਸੁਣੀ ਹੈ, ਕਿੰਨਾ ਬਿਪਤਾ ਦਾ ਉਹ ਸਮਾਂ ਆਇਆ ਸਿੰਘਾਂ ਉੱਤੇ, ਲੱਖੂ ਨੇ ਜ਼ੁਲਮ ਢਾਏ, ਸ਼ਾਹ ਨਿਵਾਜ ਨੇ ਵੀ ਕੋਈ ਹੱਦ ਨਹੀਂ ਕੀਤੀ, ਸਾਰੀਆਂ ਹੱਦਾਂ ਟੱਪ ਕੇ ਸਿੱਖ ਸਾਰਿਆਂ ਨੂੰ ਖਤਮ ਕਰਨ ਦਾ ਇਰਾਦਾ ਕੀਤਾ। ਪਰੰਤੂ ਵਾਹਿਗੁਰੂ ਦੇ ਘਾਰੇ ਪੁਕਾਰ ਜਦੋਂ ਪਹੁੰਚੀ ਤਾਂ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਚੜ ਕੇ ਆ ਗਿਆ। ਉਸਨੇ ਲੱਖੂ ਤੇ ਸ਼ਾਹ ਨਵਾਜ਼ ਨੂੰ ਝੁਕਾ ਲਿਆ, ਡਰਦੇ ਮਾਰੇ ਅਬਦਾਲੀ ਨਾਲ ਰਲ ਗਏ ਤੇ ਜਦੋਂ ਸਰਹੰਦ ਤੇ ਇਹਨਾਂ ਨੇ ਆ ਕੇ ਕਬਜ਼ਾ ਕੀਤਾ ਤਾਂ ਦਿੱਲੀ ਦੇ ਵਜ਼ੀਰ ਕਮਰਦੀਨ ਅਤੇ ਉਸਦੇ ਜਵਾਈ ਮੀਰ ਮਨੂ ਨੇ ਇਹਨਾਂ ਦਾ ਮੁਕਾਬਲਾ ਕਰਕੇ ਅਬਦਾਲੀ ਨੂੰ ਵੀ ਭਜਾ ਦਿੱਤਾ ਤੇ ਲਾਹੌਰ ਤੇ ਮੀਰ ਮਨੂ ਨੇ ਜਾ ਕੇ ਕਬਜ਼ਾ ਕਰ ਲਿਆ। ਹੁਣ ਮੀਰ ਮਨੂ ਪੰਜਾਬ ਦਾ ਸੂਬੇਦਾਰ ਬਣ ਗਿਆ, ਸ਼ਾਹ ਨਵਾਜ਼ ਦੌੜ ਗਿਆ। ਸੋ ਸਾਧ ਸੰਗਤ ਜੀ, ਉਸ ਵੇਲੇ ਲੱਖੂ ਨੂੰ ਫੜ ਕੇ ਦੀਵਾਨ ਕੌੜਾ ਮੱਲ ਦੇ ਹਵਾਲੇ ਕੀਤਾ ਗਿਆ। ਦੀਵਾਨ ਕੌੜਾ ਮੱਲ ਜੀ ਨੇ ਲੱਖੂ ਨੂੰ ਬੜੀਆਂ ਭਾਰੀ ਸਖ਼ਤ ਸਜ਼ਾਵਾਂ ਦੇ ਕੇ ਮਾਰਿਆ। ਜੋ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਸੀ ਦੀਵਾਨ ਕੌੜਾ ਮੱਲ ਜੀ ਨੇ ਲਿਆ। ਉਸ ਸਮੇਂ ਸਿੰਘਾਂ ਨੇ ਵਿਚਾਰ ਇਹ ਕੀਤੀ ਵੀ ਅਸੀਂ ਜੰਗਲਾਂ ਵਿਚ ਕਿਵੇਂ ਧੱਕੇ ਖਾਂਦੇ ਰਹਾਂਗੇ, ਕੋਈ ਆਪਣਾ ਕਿਲਾ ਬਣਾ ਲਈਏ, ਔਖਾ ਸਮਾਂ ਉੱਥੇ ਦੀਵਾਰ ਦੇ ਓਹਲੇ ਹੋ ਕੇ ਟਾਈਮ ਪਾਸ ਕਰਿਆ ਕਰਾਂਗੇ। ਇਹ ਸਲਾਹ ਕਰਕੇ ਰਾਮਸਰ ਤੀਰਥ ਦੇ ਲਾਗੇ ਰਾਮ ਰੌਣੀ ਕਿਲਾ ਬਣਾਇਆ। ਥੋੜੇ ਹੀ ਦਿਨਾਂ ਵਿਚ ਸਿੰਘਾਂ ਨੇ ਆਪ ਹੀ ਮਜ਼ਦੂਰ ਤੇ ਆਪ ਹੀ ਰਾਜ ਤੇ ਆਪ ਹੀ ਸਾਰਾ ਕੁਝ ਹਿੰਮਤ ਮਾਰੀ। ਉਹ ਸਿੰਘ ਬੜੀ ਸ਼ਰਧਾ ਨਾਲ ਇਹ ਕਿਲਾ ਬਣਾਉਂਦੇ ਸਨ, ਕਹਿੰਦੇ ਸਨ ਇਹ ਗੁਰੂ ਦਾ ਕਿਲਾ ਹੈ, ਇਹ ਗੁਰੂ ਦੀ ਨਗਰੀ ਦਾ ਕਿਲਾ ਹੈ। ਥੋੜੇ ਹੀ ਦਿਨਾਂ ਵਿਚ ਭਾਈ ਸਾਹਿਬ ਲਿਖਦੇ ਨੇ ਚਾਰੇ ਲੰਘਾਂ ਲੈ ਤੁਰੇ, ਚਾਰੇ ਹੀ ਲੰਘਾਂ ਚਾਰੀਆਂ ਕੰਧਾਂ ਚੁੱਕ ਲਈਆਂ ਚਾਰੇ ਪਾਸਿਓਂ ਹੀ ਤੇ ਬੜੀ ਛੇਤੀ ਉਹ ਸਿਰੇ ਲਾ ਦਿੱਤੀ ਕੰਧ ਰਾਮ ਰੌਣੀ ਜਿਹਨੂੰ ਕਹਿੰਦੇ। ਬਾਅਦ ਵਿਚ ਇਹ ਰਾਮਗੜ੍ਹ ਬਣਿਆ ਸੀ, ਇਸੇ ਤੋਂ ਹੀ ਫਿਰ ਇਸ ਕਿਲੇ ਦਾ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਪ੍ਰਸਿੱਧ ਹੋਇਆ। ਹੁਣ ਸਾਰੀਆਂ ਤਰਖਾਣਾਂ ਦੀ ਬਰਾਦਰੀਆਂ ਨੂੰ ਰਾਮਗੜ੍ਹੀਏ ਕਹਿੰਦੇ ਹੈ, ਪਰ ਰਾਮਗੜ੍ਹੀਏ ਉਦੋਂ ਤੋਂ ਸ਼ੁਰੂ ਹੋਏ ਆ ਜਦੋਂ ਤੋਂ ਰਾਮਗੜ੍ਹ ਕਿਲਾ ਜੱਸਾ ਸਿੰਘ ਦੇ ਪ੍ਰਬੰਧ ਵਿਚ ਆਇਆ। ਸੋ ਇਹ ਹੁਣ ਕਥਾ ਅੱਗੇ ਚੱਲਣੀ ਹੈ। ਜਦੋਂ ਇਹ ਕਿਲਾ ਬਣ ਗਿਆ ਜਾਂ ਬਣ ਰਿਹਾ ਸੀ, ਇਹਦੀ ਖਬਰ ਲਾਹੌਰ ਪਹੁੰਚ ਗਈ। ਲਾਹੌਰ ਦਰਬਾਰ ਵਿਚ ਬੜੀ ਚਿੰਤਾ ਦਾ ਵਿਸ਼ਾ ਸੀ ਕਿ ਕੋਈ ਬਾਗੀ ਕੌਮ ਕੋਈ ਸਰਕਾਰ ਤੋਂ ਬਿਨਾਂ ਕਿਲਾ ਬਣਾਵੇ, ਕਿਉਂਕਿ ਸਰਕਾਰ ਤੋਂ ਬਿਨਾਂ ਕੋਈ ਦੂਸਰਾ ਬੰਦਾ ਹਥਿਆਰ ਨਹੀਂ ਰੱਖ ਸਕਦਾ। ਜੇ ਦੇਸ਼ ਦੇ ਵਿਚ ਕੋਈ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਹਥਿਆਰ ਰੱਖੇ, ਕਿਲਾ ਬਣਾਵੇ, ਲੜਾਈ ਦੀ ਤਿਆਰੀ ਕਰੇ ਤੇ ਸਮਝੋ ਬਾਗੀ ਹੈ। ਸੋ ਬਾਗੀਆਂ ਨੂੰ ਕਿਲਾ ਕੌਣ ਬਣਾਉਣ ਦਿੰਦਾ ਹੈ? ਮੀਰ ਮਨੂ ਨੂੰ ਇਸ ਗੱਲ ਦੀ ਬੜੀ ਚਿੰਤਾ ਹੋਈ ਕਿ ਸਿੱਖਾਂ ਨੇ ਕਿਲਾ ਬਣਾ ਲਿਆ ਤਾਂ ਮੀਰ ਮਨੂ ਨੇ ਫੌਜਾਂ ਚੜ੍ਹਾ ਦਿੱਤੀਆਂ, ਸ੍ਰੀ ਅੰਮ੍ਰਿਤਸਰ ਨੂੰ ਘੇਰਾ ਪੈ ਗਿਆ, ਰਾਮਸਰ ਦੀ ਉਹ ਜਿਹੜੀ ਦੀਵਾਰ ਸੀਗੀ ਰਾਮ ਰੌਣੀ ਦੀ ਉਹਦੇ ਵਿੱਚ 500 ਸਿਰਲੱਥ ਯੋਧੇ ਸਿੰਘ ਰਹਿ ਸਕਦੇ ਸਨ, 500 ਸਿੰਘ ਹੀ ਉਹਦੇ ਵਿੱਚ ਸਨ, ਬਾਕੀ ਸਭ ਖਾਲਸਾ ਬਾਹਰ ਸੀ ਜੰਗਲਾਂ ਵਿੱਚ। ਉਹ ਇੱਕ ਬੜੀ ਲੰਮੀ ਲੜਾਈ ਛਿੜ ਗਈ ਜਿਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ। ਇਹ 1748 ਦੀ ਗੱਲ ਹੈ, 46 ਦੇ ਵਿੱਚ ਯਾਨੀ 2 ਸਾਲ ਪਹਿਲਾਂ ਘੱਲੂਘਾਰਾ ਹੋ ਹਟਿਆ ਸੀ ਅਤੇ 2 ਸਾਲ ਬਾਅਦ ਇਹ ਨਵੀਂ ਮੁਸੀਬਤ ਜਿਹੜੀ ਹੈ ਸਿੱਖਾਂ ਦੇ ਉੱਤੇ ਪਈ। ਅੰਮ੍ਰਿਤਸਰ ਦੇ ਵਿੱਚ ਕਈ ਮਹੀਨੇ ਸਿੰਘ ਭੁੱਖੇ ਭਾਣੇ ਉਸ ਕਿਲ੍ਹੇ ਵਿੱਚ ਰਹੇ। ਇਹ ਕਥਾ ਸਾਧ ਸੰਗਤ ਜੀ ਆਮ ਤੌਰ 'ਤੇ ਤੁਸੀਂ ਕਦੀ ਨਹੀਂ ਸੁਣੀ ਹੋਣੀ, ਕਿਉਂਕਿ ਅਸੀਂ ਇਤਿਹਾਸ ਸੁਣਦੇ ਢਾਡੀ ਸਿੰਘਾਂ ਤੋਂ ਵੱਧ ਤੋਂ ਵੱਧ ਵੱਡੇ ਘੱਲੂਘਾਰੇ ਜਾਂ ਛੋਟੇ ਘੱਲੂਘਾਰੇ ਦਾ ਜਾਂ ਮੱਸੇ ਰੰਗੜ ਦੀ ਮੌਤ ਦਾ ਅਤੇ ਜਾਂ ਭਾਈ ਮਨੀ ਸਿੰਘ ਅਤੇ ਤਾਰੂ ਸਿੰਘ ਦੀ ਸ਼ਹੀਦੀ ਦਾ, ਇਹ 4-5 ਹੀ ਪ੍ਰਸੰਗ ਬਾਬਾ ਦੀਪ ਸਿੰਘ ਦੀ ਸ਼ਹੀਦੀ ਦਾ, ਉਹਨਾਂ ਦਿਨਾਂ ਦੇ 18ਵੀਂ ਸਦੀ ਦੇ ਮੋਟੇ ਮੋਟੇ ਇਹੀ ਪ੍ਰਸੰਗ ਢਾਡੀ ਸਿੰਘ ਸੁਣਾਉਂਦੇ ਹਨ। ਪਰ ਜਿਹੜੀਆਂ ਬਹੁਤ ਬਰੀਕ ਗੱਲਾਂ ਹਨ ਪੰਥ ਦੇ ਇਤਿਹਾਸ ਦੀਆਂ, ਲੰਮਾ ਇਤਿਹਾਸ ਹੈ, ਉਹ ਤਾਂ ਹੀ ਪਤਾ ਲੱਗਦਾ ਜੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਪੜ੍ਹੀਏ ਜਾਂ ਉਹਦੀ ਕਥਾ ਸੁਣੀਏ। ਸੋ ਆਓ ਹੁਣ ਰਾਮ ਰੌਣੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਬਿਵੇਕਸਰ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ ਸ਼ਹੀਦਾਂ ਦਾ, ਉਸ ਜਗ੍ਹਾ 'ਤੇ ਜਿਹੜੀ ਲੜਾਈ ਹੋਈ, ਜਿਹੜੀ ਲੰਮਾ ਸਮਾਂ ਚੱਲੀ ਘੇਰਾ ਰਿਹਾ, ਉਹਦੀ ਕਥਾ ਸਰਵਣ ਕਰੋ। ਵੀਰ ਮੰਨੂ ਦੇ ਰਾਜ ਵਿੱਚ ਕਿਵੇਂ ਸਿੰਘਾਂ ਨੇ ਬਹਾਦਰੀ ਨਾਲ ਉਸ ਮੁਸੀਬਤ ਦਾ ਟਾਕਰਾ ਕੀਤਾ ਹੈ। ਸੁਣੋ ਪਿਆਰ ਨਾਲ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਖਬਰ ਪਈ ਜਬ ਤੁਰਕੋ ਲੜਿਓ ਅਚਾਨਕ ਆਏ।
ਜਦੋਂ ਤੁਰਕਾਂ ਨੂੰ ਪਤਾ ਲੱਗਾ, ਲਾਹੌਰ ਮੀਰ ਮੰਨੂ ਨੂੰ ਖਬਰ ਪਹੁੰਚੀ ਕਿ ਖਾਲਸਾ ਕਿਲ੍ਹਾ ਬਣਾ ਰਿਹਾ ਹੈ, ਸਿੰਘਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕਿਲ੍ਹਾ ਤਿਆਰ ਕਰ ਲਿਆ ਹੈ, ਤਾਂ ਉਹਨੇ ਇੱਕਦਮ ਹੀ ਫੌਜਾਂ ਤਿਆਰ ਕਰਕੇ ਅਦੀਨਾ ਬੇਗ ਜਲੰਧਰ ਦੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਜਾ ਕੇ ਰਾਮ ਰੌਣੀ ਕਿਲ੍ਹੇ ਨੂੰ ਘੇਰਾ ਪਾ ਲੈ।
ਮੀਰ ਮਨੂ ਨੇ ਭੇਜਿਓ ਦੀਨਾ ਬੇਗ ਚੜਾਏ।
ਦੀਨਾ ਬੇਗ ਜਿਹੜਾ ਸਾਧ ਸੰਗਤ ਜੀ ਦੁਆਬੇ ਦਾ ਗਵਰਨਰ ਰਿਹਾ ਜਲੰਧਰ ਦਾ, ਇਹ ਸਿੰਘਾਂ ਦਾ ਬੜਾ ਵੈਰੀ ਔਰ ਮਕਾਰ ਆਦਮੀ ਸੀ, ਚਲਾਕ ਸੀ, ਕਦੀ ਸਿੰਘਾਂ ਨਾਲ ਸੁਲਾਹ ਕਰ ਲੈਂਦਾ ਸੀ ਤੇ ਕਦੀ ਸਿੰਘਾਂ ਦਾ ਵੈਰੀ ਬਣ ਜਾਂਦਾ ਸੀ। ਕਈ ਵਾਰੀ ਇਹਦੀ ਸਿੰਘਾਂ ਨਾਲ ਸੁਲਾਹ ਹੋਈ ਤੇ ਕਈ ਵਾਰੀ ਸਿੰਘਾਂ ਦਾ ਇਹ ਦੁਸ਼ਮਣ ਬਣਿਆ। ਅਦੀਨਾ ਬੇਗ ਮੀਰ ਮਨੂ ਵਰਗਾ ਹੀ, ਇਹ ਦੋਵੇਂ ਇੱਕੋ ਜਿਹੇ ਸਨ। ਮੀਰ ਮਨੂ ਵੀ ਲੋੜ ਪਿਆ ਤੇ ਸਿੰਘਾਂ ਨਾਲ ਸੁਲਾਹ ਕਰ ਲੈਂਦਾ ਸੀ ਤੇ ਜਦੋਂ ਕੰਮ ਨਿਕਲ ਜਾਂਦਾ ਸੀ ਫਿਰ ਸਿੰਘਾਂ ਦਾ ਦੁਸ਼ਮਣ ਬਣ ਜਾਂਦਾ ਸੀ। ਸੋ ਮੀਰ ਮਨੂ ਨੇ ਜਦੋਂ ਪਤਾ ਲੱਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖਾਲਸਾ ਕਿਲ੍ਹਾ ਬਣਾ ਰਿਹਾ ਹੈ, ਉਸ ਨੇ ਦੀਨਾ ਬੇਗ ਨੂੰ ਫੌਜਾਂ ਦੇ ਕੇ ਚੜਾ ਦਿੱਤਾ ਤੇ ਦੀਨਾ ਬੇਗ ਫੌਜਾਂ ਲੈ ਕੇ ਸ੍ਰੀ ਅੰਮ੍ਰਿਤਸਰ ਰਾਮ ਰੌਣੀ ਦੇ ਕਿਲ੍ਹੇ ਤੇ ਆ ਪਿਆ।
ਚੌਪਈ ਦੀਵਾਨ ਕੌੜਾ ਮੱਲ ਸਦੀਕੀ ਨਾ ਸਦੀਕਾ ਨਾਲ,
ਦੀਵਾਨ ਕੌੜਾ ਮੱਲ ਤੇ ਸਦੀਕ ਬੇਗ ਨਾਮ ਦਾ ਇੱਕ ਅਫਸਰ,
ਅਜੀਜ਼ ਖਾਨ ਤੇ ਸੂਬੇਦਾਰ।
ਅਜੀਜ਼ ਖਾਨ ਇਹ ਸੂਬੇਦਾਰ ਸਨ ਉਸ ਵੇਲੇ, ਦੀਵਾਨ ਉਦੋਂ ਲਾਹੌਰ ਦਾ ਦੀਵਾਨ ਸੀ ਨਾ, ਮੀਰ ਮਨੂ ਦੇ ਮਤਹਿਤ ਸੀਗਾ ਤੇ ਕਈ ਵਾਰੀ ਦੀਵਾਨ ਕੌੜਾ ਮੱਲ ਜੀ ਨੂੰ ਵੀ ਸਰਕਾਰ ਦੀਆਂ ਅੱਖਾਂ ਚ ਮਿੱਟੀ ਘਟਾ ਪਾਉਣ ਵਾਸਤੇ ਉਹਨਾਂ ਦੀ ਬੋਲੀ ਬੋਲਣੀ ਪੈਂਦੀ ਸੀ। ਸਿੱਧੇ ਤੌਰ ਤੇ ਦੀਵਾਨ ਕੌੜਾ ਮੱਲ ਸਿੱਖਾਂ ਦੀ ਮਦਦ ਨਹੀਂ ਸੀ ਕਰ ਸਕਦਾ, ਅੰਦਰ ਖਾਤੇ ਉਹ ਸਿੱਖਾਂ ਨੂੰ ਸਾਰੀ ਮਦਦ ਦਿੰਦਾ ਸੀਗਾ, ਖਬਰ ਵੀ ਦਿੰਦਾ ਸੀ, ਦਿਲੋਂ ਸਿੱਖਾਂ ਦਾ ਹਿਮਾਇਤੀ ਸੀ, ਪਰ ਸਰਕਾਰੀ ਡਿਊਟੀਆਂ ਕਰਕੇ ਕਈ ਵਾਰੀ ਉਹਨੂੰ ਸਿੱਖਾਂ ਦੇ ਨਾਲ ਲੜਾਈਆਂ ਦਾ ਵੀ ਸ਼ੋਅ ਕਰਨਾ ਪੈਂਦਾ ਸੀਗਾ। ਹਾਂਜੀ,
ਰਾਜੇ ਪਹਾੜੀ ਕਈ ਚੜਾਏ।
ਇਹ ਦੀਵਾਨ ਕੌੜਾ ਮੱਲ ਨੂੰ, ਸਦੀਕ ਬੇਗ ਨੂੰ ਅਤੇ ਕਈ ਪਹਾੜੀ ਰਾਜਿਆਂ ਨੂੰ ਦੀਨਾ ਬੇਗ ਦੇ ਨਾਲ ਸਿੱਖਾਂ ਦਾ ਮੁਕਾਬਲਾ ਕਰਨ ਲਈ ਚੜਾ ਦਿੱਤਾ।
ਤੋਪਖਾਨੋ ਬਹੁ ਸਾਥ ਲਿਆਏ।
ਬੜਾ ਭਾਰੀ ਤੋਪਖਾਨਾ ਲੈ ਕੇ ਤੁਰਕਾਂ ਦੀ ਫੌਜ ਸ੍ਰੀ ਅੰਮ੍ਰਿਤਸਰ ਤੇ ਹਮਲਾ ਕਰ ਆਈ।
ਤੁਰਕਨ ਤਬ ਰਣਗੜੋ ਬਣਾਇਆ, ਤੁਰਕਨ ਤਬ ਰਣਗੜੋ ਬਣਾਇਆ।
ਤੁਰਕਾਂ ਨੇ ਵੀ ਆਲੇ ਦੁਆਲੇ ਘੇਰਾ ਕੱਤ ਲਿਆ, ਗੜ ਬਣਾ ਲਿਆ, ਘੇਰਾ ਪਾ ਲਿਆ ਕਿਲ੍ਹੇ ਨੂੰ।
ਰੋਣੀ ਦਰਵਾਜੇ ਸਨਮੁਕਤ ਕਾਇਆ।
ਜਿਹੜਾ ਰੋਣੀ ਦਾ ਦਰਵਾਜਾ ਸੀਗਾ ਰਾਮ ਰੋਣੀ ਦਾ, ਸਿੱਖਾਂ ਨੇ ਜੋ ਰਾਮ ਰੋਣੀ ਬਣਾਈ ਸੀ, ਪਹਿਲਾਂ ਉਹਦਾ ਨਾਮ ਰਾਮ ਰੋਣੀ ਰੱਖਿਆ, ਫਿਰ ਰਾਮਗੜ੍ਹ ਪਿਆ। ਰਾਮ ਰੋਣੀ ਦਾ ਜਿਹੜਾ ਦਰਵਾਜਾ ਸੀ ਉਹਦੇ ਸਾਹਮਣੇ ਤੁਰਕਾਂ ਨੇ ਤੋਪਾਂ ਬੀੜ ਦਿੱਤੀਆਂ।
ਕਵੇ ਖਾਲਸੇ ਬਾਤ ਵਿਚਾਰੀ,
ਸਿੰਘਾਂ ਨੇ ਹੁਣ ਵਿਚਾਰ ਕੀਤੀ ਵੀ ਕੀ ਕਰੀਏ,
ਤੁਰਕਨ ਪਾਈ ਹਮ ਪੈ ਪਾਰੀ।
ਤੁਰਕ ਤਾਂ ਹੁਣ ਸਾਡੇ ਤੇ ਚੜ ਕੇ ਆ ਗਏ ਨੇ, ਇਹਨਾਂ ਨੇ ਸਾਨੂੰ ਟਿਕਣ ਨਹੀਂ ਦੇਣਾ, ਸਹੁੰ ਪਾਈ ਹੋਈ ਹੈ ਵੀ ਸਿੱਖ ਜਿਉਂਦੇ ਛੱਡਣੇ ਨਹੀਂ ਹਨ।
ਹੋਵੋ ਸ਼ਹੀਦ ਓ ਤੁਰਕਨ ਮਾਰੋ,
ਹੁਣ ਤਾਂ ਕੋਈ ਚਾਰਾ ਨਹੀਂ ਹੈ, ਜੇ ਆਪਾਂ ਇੱਥੋਂ ਭੱਜ ਕੇ ਜਾਂਦੇ ਹਾਂ ਤਾਂ ਵੀ ਸਿੱਖੀ ਨੂੰ ਕਲੰਕ ਲੱਗੇਗਾ, ਕਹਿਣਗੇ ਅੰਮ੍ਰਿਤਸਰ ਦੀ ਧਰਤੀ ਤੋਂ ਸਿੱਖ ਦੌੜ ਗਏ। ਪਰ ਆਪਾਂ ਇੱਕੋ ਹੀ ਧਾਰ ਲਈਏ ਵੀ ਹੁਣ ਇੱਥੇ ਸ਼ਹੀਦ ਹੋਈਏ, ਦੁਸ਼ਮਣਾਂ ਨਾਲ ਦੋ ਦੋ ਹੱਥ ਕਰੀਏ।
ਇਹ ਵੀ ਸੁਣੀਐ ਜਗਤ ਅਖਾਰੋ,
ਇਹ ਜੰਗ ਵੀ ਦੁਨੀਆਂ ਚ ਪ੍ਰਸਿੱਧ ਹੋਵੇਗਾ, ਦੁਨੀਆਂ ਵਾਰਾਂ ਗਾਇਆ ਕਰੇਗੀ, ਯਾਦ ਕਰਿਆ ਕਰਨਗੇ ਲੋਕ ਵੀ ਅੰਮ੍ਰਿਤਸਰ ਵਿਚ 500 ਸਿੰਘਾਂ ਦਾ ਜਥਾ ਕਈ ਮਹੀਨੇ ਤੁਰਕਾਂ ਦਾ ਮੁਕਾਬਲਾ ਕਰਦਾ ਰਿਹਾ। ਹਾਂਜੀ,
ਤੀਨ ਮਹਜਬ ਕੋ ਯਹ ਯੁੱਧ,
ਸਿੰਘ ਸੋਚਦੇ ਆ ਇਹ ਧਰਮ ਦਾ ਯੁੱਧ ਹੈ, ਦੀਨ ਦਾ ਯੁੱਧ ਹੈ, ਆਪਣੇ ਧਰਮ ਲਈ ਆਪਣੇ ਮਜ਼ਹਬ ਲਈ ਮਰਨਾ ਮਰਦਾਂ ਦਾ ਕੰਮ ਹੈ। ਹਾਂਜੀ,
ਛੂਹੈ ਸ਼ਸਤਰ ਤਨ ਹੋਵਗ ਸੁੱਧ,
ਜਿਹੜੇ ਸਰੀਰ ਤੇ ਸ਼ਸਤਰ ਲੱਗਦੇ ਹਨ ਧਰਮ ਯੁੱਧ ਦੇ ਵਿਚ, ਉਹ ਜਿੰਨਾ ਸਰੀਰ ਚੋਂ ਲਹੂ ਵਗਦਾ ਹੈ, ਜਿੰਨੀਆਂ ਹੱਡੀਆਂ ਟੁੱਟਦੀਆਂ ਹਨ, ਜਿੰਨੀਆਂ ਛਾਤੀ ਚ ਗੋਲੀਆਂ ਵੱਜਦੀਆਂ ਹਨ, ਜਿੰਨੇ ਧਰਮੀਆਂ ਦੇ ਸੀਸ ਲਹਿੰਦੇ ਹਨ, ਉਹਨਾਂ ਸਰੀਰ ਸ਼ੁੱਧ ਹੁੰਦਾ ਹੈ, ਸਰੀਰ ਦੇ ਪਾਪ ਕੱਟੇ ਜਾਂਦੇ ਹਨ, ਸਰੀਰ ਪਵਿੱਤਰ ਹੋ ਜਾਂਦਾ ਹੈ। ਗੰਗਾ ਨਹਾ ਕੇ ਵੀ ਇੰਨਾ ਸਰੀਰ ਪਵਿੱਤਰ ਨਹੀਂ ਹੁੰਦਾ ਜਿੰਨਾ ਯੋਧੇ ਦਾ ਸ਼ਹੀਦ ਦਾ ਸ਼ਸਤਰ ਲੱਗਣ ਨਾਲ ਹੁੰਦਾ ਹੈ।
ਦੋਹਰਾ ਤਬ ਦਾ ਸਿੰਘਣ ਨਿਕਸ ਕੈ ਰਨਗੜ ਲਿਓ ਛਡਾਏ,
ਸਿੰਘਾਂ ਨੇ ਹੱਲਾ ਬੋਲਿਆ, ਜਿਹੜਾ ਤੁਰਕਾਂ ਨੇ ਘੇਰਾ ਪਾਇਆ ਸੀ, ਰਣਗੜ੍ਹ ਤੇ ਕਬਜ਼ਾ ਕੀਤਾ ਸੀ, ਉਹ ਛੁਡਾ ਲਿਆ ਖਾਲਸੇ ਨੇ।
ਤੁਰਕਨ ਮਾਰ ਸੋ ਮਰ ਗਏ ਜੋ ਬਚਿਓ ਰਲਿਓ ਪੁਣਿਆਏ,
ਤੋਂ ਬਾਹਰ ਨਿਕਲ ਕੇ ਲੜੇ ਬਹੁਤ ਸਾਰੇ ਸਿੰਘ ਬਹਾਦਰੀ ਨਾਲ, ਤੁਰਕਾਂ ਨੂੰ ਪਿੱਛੇ ਹਟਾ ਕੇ ਸ਼ਹੀਦ ਹੋ ਗਏ, ਜਿਹੜੇ ਬਚੇ ਸਨ ਉਹ ਵਾਪਸ ਰਾਮ ਰੌਣੀ ਚ ਆ ਗਏ।
ਚੋ ਪਈ ਕਰ ਹੱਲਾ ਸਿੰਘ ਸ਼ੇਰ ਜਿਮ ਪਾਵੇ,
ਸਿੰਘ ਸ਼ੇਰਾਂ ਦੀ ਤਰ੍ਹਾਂ ਹੱਲਾ ਕਰਦੇ ਸਨ, ਜਿਵੇਂ ਬੇਲੇ ਵਿਚੋਂ ਸ਼ੇਰ ਨਿਕਲਦਾ ਨਾ, ਏਦਾਂ ਗੜੀ ਵਿਚੋਂ ਬੱਬਰ ਸ਼ੇਰਾਂ ਦੀ ਤਰ੍ਹਾਂ ਸਿੰਘ ਪੈਂਦੇ ਸਨ।
ਜਨ ਬਿਜਲ ਵਿਚ ਕਣਕੇ ਧਾਵੇ,
ਏਦਾਂ ਫੁਰਤੀ ਹੁੰਦੀ ਸੀ ਖਾਲਸੇ ਦੀ ਜਿਵੇਂ ਬੱਦਲਾਂ ਚ ਬਿਜਲੀ ਦੀ ਫੁਰਤੀ ਹੁੰਦੀ। ਕਦੀ ਅਸਮਾਨ ਚ ਤੁਸੀਂ ਦੇਖੀ ਹੋਣੀ ਆ, ਆਕਾਸ਼ ਚ ਬੱਦਲਾਂ ਦੇ ਚ ਬਿਜਲੀ ਲਿਸ਼ਕਦੀ ਹੋਈ, ਜਦੋਂ ਬਿਜਲੀ ਕੜਕਦੀ ਹੈ ਔਰ ਅਸਮਾਨ ਚ ਏਦਾਂ ਉਹ ਲਹਿਰਾਉਂਦੀ ਹੈ, ਉਹ ਫੁਰਤੀ ਖਾਲਸੇ ਚ ਹੁੰਦੀ ਸੀ। ਇੰਨੀ ਤੇਜ਼ੀ ਨਾਲ ਪੈਂਦੇ ਸਨ ਜਿਵੇਂ ਬਿਜਲੀ ਪੈਂਦੀ ਅਸਮਾਨ ਤੋਂ ਆ ਕੇ।
ਇਹਾਂ ਮਾਰ ਜਾਂ ਉਹਾਂ ਲਗਾਵੇ,
ਬਿਜਲੀ ਇਧਰੋਂ ਲਿਸ਼ਕੇ ਉਹ ਜਾਂਦੀ ਹੈ ਅਸਮਾਨ ਦੇ ਵਿਚ। ਏਦਾਂ ਸਿੰਘ ਵੈਰੀ ਦੇ ਕਦੀ ਸੱਜੇ ਕਦੀ ਖੱਬੇ ਹਮਲੇ ਕਰਦੇ ਸਨ।
ਪੈਰ ਪਿਆਂਦੇ ਘੋੜੇ ਜਿਮਤਾਵੇ,
ਉਦੋਂ ਸਿੰਘਾਂ ਦੇ ਸਰੀਰ ਇੰਨੇ ਕਰੜੇ ਸਨ, ਇੰਨੇ ਕਮਾਏ ਹੋਏ ਸਨ ਬਈ ਪੈਦਲ ਵੀ ਘੋੜਿਆਂ ਜਿੰਨੇ ਦੌੜ ਲੈਂਦੇ ਸਨ। ਜਿਨ੍ਹਾਂ ਕੋਲ ਘੋੜੇ ਉਹ ਤਾਂ ਦੌੜਦੇ ਹੀ ਘੋੜਿਆਂ ਦੇ, ਉਹ ਜਿਨ੍ਹਾਂ ਦੇ ਘੋੜੇ ਮਰ ਜਾਂਦੇ ਜਾਂ ਘੋੜੇ ਸ਼ਹੀਦ ਹੋ ਜਾਂਦੇ ਜਾਂ ਜਿਨ੍ਹਾਂ ਕੋਲ ਘੋੜੇ ਨਹੀਂ ਸੀ ਹੁੰਦੇ, ਉਹਨਾਂ ਸਿੰਘਾਂ ਦੀ ਦੌੜ ਘੋੜਿਆਂ ਜਿੰਨੀ, ਯਾਨੀ ਕਿ ਬੜੇ ਤੇਜ਼ ਦੌੜ ਲੈਂਦੇ ਸਨ। ਤੇ ਦੌੜ ਦੌੜ ਕੇ ਭਾਜ ਜਾ ਗਨੀਮ ਕੋ ਬਿਦਾਰੇ ਜ਼ੋਰ ਜੰਗ ਮੇ, ਭੱਜ ਭੱਜ ਕੇ ਵੈਰੀਆਂ ਨੂੰ ਜੰਗ ਦੇ ਚ ਢਾ ਲੈਂਦੇ ਸਨ।
ਰਾਤ ਹਨੇਰੀ ਸਿੰਘ ਜਾਏ ਪਰੈ,
ਹਨੇਰੀਆਂ ਰਾਤਾਂ ਚ ਸਿੰਘ ਜਾ ਦੁਸ਼ਮਣ ਨਾਲ ਲੜਦੇ ਸਨ।
ਸਿੰਘਨ ਪੁਲਾਵੇ ਤੁਰਕ ਆਪ ਮਰੈ,
ਸਿੰਘ ਤਾਂ ਦੁਸ਼ਮਣ ਦੇ ਦਲ ਵਿਚ ਜਾ ਕੇ ਖਲਬਲੀ ਜੀ ਪਾ ਕੇ ਉਥੋਂ ਨਿਕਲ ਜਾਂਦੇ ਸਨ, ਤੇ ਦੁਸ਼ਮਣ ਆਪਸ ਵਿਚ ਲੜ ਲੜ ਕੇ ਮਰ ਜਾਂਦਾ ਸੀ।
ਸਿੰਘ ਏਕ ਸੋ ਸੰਪੈ ਪਾਰੀ,
ਸਿੰਘ ਕੱਲਾ ਹੀ ਸੈਂਕੜਿਆਂ ਦੇ ਭਾਰੀ ਹੁੰਦਾ ਸੀ, ਕੱਲਾ ਸਿੰਘ 100-100 ਦੁਸ਼ਮਣ ਨੂੰ ਜਾ ਕੇ ਵੰਗਾਰ ਦਿੰਦਾ ਸੀ, ਤੇ ਦੁਸ਼ਮਣ ਆਪਸ ਚ ਲੜਦੇ ਸੀ, ਸਿੰਘ ਉਥੋਂ ਨਿਕਲ ਆਉਂਦੇ ਸੀ। ਹਾਂਜੀ,
ਕਿਸਮਤ ਥੋੜੇ ਬੋ ਕਰਨ ਖੁਆਰੀ,
ਥੋੜੇ ਜੇ ਸਿੰਘ ਹਜ਼ਾਰਾਂ ਵੈਰੀਆਂ ਨੂੰ ਚਣੇ ਚਬਾ ਦਿੰਦੇ ਸਨ। ਰਾਤ ਨੂੰ ਸਿੰਘਾਂ ਨੇ ਜਾਣਾ, 10-20 ਸਿੰਘਾਂ ਨੇ ਜਾਣਾ, ਦੁਸ਼ਮਣ ਦੇ ਦਲ ਚ ਬੜੇ ਆਰਾਮ ਨਾਲ ਜਾ ਕੇ ਕੋਈ ਦਸ ਕਦਮ ਇੱਧਰ ਖੜ ਜਾਣਾ, ਕੋਈ ਇੱਧਰ ਖੜ ਜਾਣਾ, ਕੋਈ ਉਹ ਪਰੇ ਖੜ ਜਾਣਾ, ਉੱਥੇ ਜੈਕਾਰੇ ਸਤਿ ਸ੍ਰੀ ਅਕਾਲ ਦੇ ਜਦੋਂ ਗਜਾਣੇ, ਜੈਕਾਰੇ ਗਜਾ ਕੇ ਦੁਸ਼ਮਣ ਦੀ ਫੌਜ ਨੂੰ ਏਦਾਂ ਹੋਣਾ ਵੀ ਪਤਾ ਨੀ ਕਿੰਨੀ ਕੁ ਫੌਜ ਆ ਗਈ ਸਿੱਖਾਂ ਦੀ, ਤੇ ਉਹਨਾਂ ਨੇ ਉੱਠਣਾ ਅੱਬੜਵਾਏ, ਚਾਚੇ ਨੇ ਭਤੀਜੇ ਨੂੰ, ਮਾਮੇ ਨੇ ਭਾਣਜੇ ਨੂੰ ਵੱਢ ਦੇਣਾ, ਪਿਓ ਨੇ ਪੁੱਤਰ ਨੂੰ, ਭਰਾ ਨੇ ਭਰਾ ਨੂੰ, ਆਪਸ ਵਿੱਚ ਕਤਲੇਆਮ ਹੋ ਜਾਂਦੀ।
ਹਾਂਜੀ, ਦੋਹਰਾ ਲੁਕੀਓ ਛਪਿਓ ਕਉ ਸੰਗ ਤਬ ਝਾੜਨ ਖੰਡਨ ਹੋਏ।
ਉਸ ਵੇਲੇ ਜਿਹੜੇ ਸਿੰਘ ਜੰਗਲਾਂ ਵਿੱਚ ਸਨ, ਕਿਉਂਕਿ ਖਾਲਸਾ ਸਾਰਾ ਤਾਂ ਰਾਮ ਰੌਣੀ ਚ ਆ ਨਹੀਂ ਸੀ ਸਕਦਾ, ਰਾਮ ਰੌਣੀ ਚ ਸਿਰਫ 500 ਸਿੰਘਾਂ ਦੇ ਰਹਿਣ ਦੀ ਥਾਂ ਸੀ, 500 ਸਿੰਘ ਉੱਥੇ ਖਲੋ ਸਕਦੇ ਸਨ, ਬਹਿ ਸਕਦੇ ਸਨ, ਬਾਕੀ ਨਹੀਂ। ਬਾਕੀ ਖਾਲਸਾ ਜੰਗਲਾਂ ਵਿੱਚ ਸੀਗਾ, ਝਾੜਾਂ ਤੇ ਖੱਡਾਂ ਵਿੱਚ ਲੁਕੇ ਸੁਪੇ ਸਿੰਘ ਰਹਿੰਦੇ ਸਨ।
ਤੁਰਕਨ ਉੱਪਰ ਆ ਪਰ ਹੁਣ ਸ਼ਹੀਦਾਂ ਸੋਏ,
ਬਾਹਰੋਂ ਦੁਸ਼ਮਣਾਂ ਤੇ ਹਮਲਾ ਕਰ ਦਿੰਦੇ ਸਨ। ਜਿਹੜੇ ਕਿਲੇ ਚ ਘਿਰੇ ਹੋਏ ਸਨ, ਉਹਦਾ ਵਿਚਾਰੇ ਅੰਦਰ ਰਹਿ ਕੇ ਲੜ ਰਹੇ ਸਨ, ਤੇ ਹਜ਼ਾਰਾਂ ਹੀ ਫੌਜ ਦੀਨਾ ਬੇਗ ਨੇ ਮੀਰ ਮੰਨੂ ਦੇ ਹੁਕਮ ਨਾਲ ਲਿਆਂਦੀ ਹੋਈ ਸੀ, ਰਾਮ ਰੌਣੀ ਨੂੰ ਘੇਰਾ ਪਿਆ ਹੋਇਆ ਸੀ। ਦੁਸ਼ਮਣ ਦੇ ਉੱਤੇ ਬਾਹਰੋਂ ਸਿੰਘ ਫਿਰ ਹਮਲੇ ਕਰਦੇ ਸਨ, ਜਿਹੜੇ ਜੰਗਲਾਂ ਵਾਲੇ ਸਿੰਘ ਸਨ, ਉਹਨਾਂ ਨੂੰ ਪਤਾ ਸੀ ਕਿ ਸਾਡੇ ਭਰਾ ਅੰਦਰ ਘਿਰੇ ਹੋਏ ਨੇ, ਉਹ ਬਾਹਰੋਂ ਹਮਲੇ ਕਰਕੇ ਦੁਸ਼ਮਣ ਨੂੰ ਭਾਜੜ ਪਾ ਦਿੰਦੇ ਸਨ।
ਚੌਪਈ ਸਭ ਤੁਰਕਾਂ ਨੇ ਸੁਰੰਗ ਲਗਾਈ,
ਫਿਰ ਤੁਰਕਾਂ ਨੇ ਸਕੀਮ ਲਾਈ ਵੀ ਥੱਲਿਓਂ ਸੁਰੰਗ ਪੁੱਟੀਏ, ਇਹ ਸਿੰਘ ਏਦਾਂ ਦਾ ਕਿਲਾ ਖਾਲੀ ਨਹੀਂ ਕਰਨਗੇ, ਸੁਰੰਗ ਪੁੱਟ ਕੇ ਥੱਲਿਓਂ 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 ਜ਼ਮੀਨ ਦੇ ਵਿੱਚੋਂ ਅਸੀਂ ਕਿਲੇ ਦੇ ਅੰਦਰ ਸੁਰੰਗ ਬਣਾ ਲਈਏ, ਅੰਦਰ ਨਿਕਲਾਂਗੇ ਜਾ ਕੇ ਇਕਦਮ ਹੱਲਾ ਕਰਕੇ ਅੰਦਰੋਂ ਸਿੱਖਾਂ ਨੂੰ ਮਾਰਾਂਗੇ। ਤੁਰਕਾਂ ਨੇ ਸੁਰੰਗ ਪੁੱਟਣੀ ਸ਼ੁਰੂ ਕਰ ਦਿੱਤੀ।
ਸਿੰਘਾਂ ਡੂੰਘੀ ਕਰੀ ਅੱਗਿਓਂ ਖਾਈ,
ਜਦੋਂ ਤੁਰਕਾਂ ਨੇ ਉਧਰੋਂ ਸੁਰੰਗ ਪੁੱਟਣੀ ਸ਼ੁਰੂ ਕੀਤੀ, ਸਿੰਘਾਂ ਨੇ ਜਿਹੜੀ ਖਾਈ ਸੀ ਨਾ ਕਿਲੇ ਦੇ ਆਲੇ ਦੁਆਲੇ, ਉਹ ਡੂੰਘੀ ਕਰ ਦਿੱਤੀ। ਜਦੋਂ ਹੁਣ ਖਾਈ ਡੂੰਘੀ, ਉਹਦੇ ਚੋਂ ਕਿੱਥੇ ਸੁਰੰਗ ਥੱਲੇ ਕਿੰਨੀ ਕੁ ਡੂੰਘੀ ਪੁੱਟ ਲੈਣਗੇ। ਸਿੰਘਾਂ ਨੇ ਪਸੀਆਂ ਨੂੰ ਵੀ ਪਤਾ ਲੱਗ ਗਿਆ ਵੀ ਤੁਰਕਾਂ ਨੇ ਬਾਹਰੋਂ ਖਾਈ ਡੂੰਘੀ ਸੁਰੰਗ ਪੁੱਟਣੀ ਸ਼ੁਰੂ ਕਰ ਦਿੱਤੀ ਹੈ, ਸਿੰਘਾਂ ਨੇ ਖਾਈ ਡੂੰਘੀ ਕਰ ਦਿੱਤੀ।
ਮਦ ਖਾਈ ਬੋ ਸਿੰਘ ਬਹਿ ਰਹੇ,
ਪਾਈ ਦੇ ਵਿੱਚ ਸਿੰਘ ਜਾ ਕੇ ਬਹਿ ਰਹਿੰਦੇ ਸੀ ਵੀ ਜਿੱਥੇ ਦੁਸ਼ਮਣ ਆਵੇਗਾ ਉਹ ਸੋਧਾ ਲਾ ਦੇਣਗੇ।
ਸੁਰੰਗ ਅੱਗੇ ਨਹੀਂ ਚੱਲਣਾ ਦਹਿ,
ਸੁਰੰਗ ਪੁੱਟਦੇ ਸਨ ਤੁਰਕ, ਪਰ ਸਿੰਘ ਉਹਨਾਂ ਨੂੰ ਸੁਰੰਗ ਪੁੱਟਣ ਨਹੀਂ ਸੀ ਦਿੰਦੇ।
ਲੜਕੇ ਮਰਨੋ ਡਰੇ ਸਿੰਘ ਨਾਹੀ,
ਸਿੰਘ ਲੜਨ ਮਰਨ ਤੋਂ ਡਰਦੇ ਨਹੀਂ ਸਨ, ਮੌਤ ਨੂੰ ਮਖੌਲਾਂ ਕਰਦੇ ਸਨ।
ਖਰਚ ਗਯੋ ਮੁੱਕ ਗਮ ਪਯੋ ਤਾਹੀ,
ਸਿੰਘਾਂ ਨੂੰ ਮੌਤ ਦਾ ਡਰ ਨਹੀਂ ਸੀ, ਪਰ ਇੱਕ ਮੁਸੀਬਤ ਜਿਹੜੀ ਆਨੰਦਪੁਰ ਦੇ ਕਿਲੇ ਚ ਆਈ ਸੀ, ਜਿਹੜੀ ਗੁਰਦਾਸ ਨੰਗਲ ਦੀ ਗੜੀ ਚ ਬਾਬੇ ਬੰਦੇ ਬਹਾਦਰ ਨੂੰ ਆਈ ਸੀ, ਉਹੀ ਮੁਸੀਬਤ ਤੀਸਰੀ ਵਾਰ ਅੰਮ੍ਰਿਤਸਰ ਵਿੱਚ ਰਾਮ ਰੌਣੀ ਦੇ ਕਿਲੇ ਚ ਆ ਗਈ। ਉਹ ਸੀ ਕਿ ਖਾਲਸੇ ਕੋ ਖਾਣ ਪੀਣ ਦਾ ਸਮਾਨ ਮੁੱਕ ਗਿਆ, ਰਾਸ਼ਨ ਪਾਣੀ ਤੋਂ ਬਿਨਾਂ ਉਹ 500 ਸਿੰਘ ਬੜੇ ਤੰਗ ਹੋਏ।
ਬਹੁ ਭੀੜ ਤੈ ਤੁਰਕਨ ਪਾਈ,
ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਸੀ। ਰਾਮ ਰੌਣੀ ਦੇ ਵਿੱਚ ਕਿਲੇ ਚ 500 ਸਿੰਘ ਘਿਰੇ ਹੋਏ ਸਨ, ਤੇ ਖਾਣ ਪੀਣ ਦਾ ਸਮਾਨ ਇੱਕ ਦਾਣਾ ਵੀ ਅੰਦਰ ਨਹੀਂ ਸੀ ਜਾਣ ਦਿੰਦੇ।
ਸਿੰਘਨ ਬਾਤ ਮੌਤ ਲੈ ਆਈ,
ਸਿੰਘਾਂ ਦੇ ਵਾਸਤੇ ਸਮਝੋ ਇਹ ਗੱਲਾਂ ਤੁਰਕ ਕਹਿੰਦੇ ਸਨ ਕਿ ਸਿੱਖਾਂ ਨੂੰ ਤੇ ਮੌਤ ਘੇਰ ਕੇ ਸਾਡੇ ਕਾਬੂ ਕੀਤਾ ਹੈ, ਹੁਣ ਇਹ ਸਿੱਖ ਬਚ ਕੇ ਨਹੀਂ ਜਾ ਸਕਦੇ, ਪਹਿਲਾਂ ਤੇ ਭੁੱਖੇ ਮਰਨਗੇ, ਜਦੋਂ ਇਹਨਾਂ ਦੇ ਸਰੀਰ ਚ ਜਾਨ ਨਾ ਰਹੀ ਅਸੀਂ ਜਾ ਕੇ ਤਲਵਾਰਾਂ ਨਾਲ ਇਹਨਾਂ ਦੇ ਟੋਟੇ ਟੋਟੇ ਕਰ ਦਿਆਂਗੇ, ਜਿਵੇਂ ਬੰਦੇ ਬਹਾਦਰ ਦੇ ਸਮੇਂ ਹੋਇਆ ਸੀ। ਬਾਬੇ ਬੰਦੇ ਬਹਾਦਰ ਦੇ ਸਮੇਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਹੜੇ ਸਿੰਘ ਬਾਬੇ ਬੰਦੇ ਬਹਾਦਰ ਨਾਲ ਭੁੱਖ ਨਾਲ ਲਾਚਾਰ ਹੋ ਕੇ ਡਿੱਗ ਪਏ ਸਨ, ਸਰੀਰ ਚ ਕੋਈ ਤਾਕਤ ਨਹੀਂ ਸੀ ਰਹੀ, ਉਹਨਾਂ ਉੱਤੇ ਤੁਰਕਾਂ ਨੇ ਜਾ ਕੇ ਗੁੱਸਾ ਕੱਢਿਆ ਸੀ, ਭਾਵ ਉਹਨਾਂ ਨੂੰ ਡਿੱਗਿਆਂ ਢੱਠਿਆਂ ਨੂੰ ਵੱਢ ਵੱਢ ਕੇ ਟੋਟੇ ਕੀਤੇ ਸਨ। ਉਹ ਗੱਲ ਤੁਰਕ ਕਹਿੰਦੇ ਨੇ ਕਿ ਅੱਜ ਫੇਰ ਸਿੱਖ ਸਾਡੇ ਕਾਬੂ ਆ ਗਏ। ਬੰਦੇ ਬਹਾਦਰ ਦੀ ਸ਼ਹੀਦੀ ਤੋਂ ਲਗਭਗ 30-32 ਸਾਲ ਬਾਅਦ ਫੇਰ ਉਦਾਂ ਦਾ ਹੀ ਮਾਹੌਲ ਬਣ ਗਿਆ।
ਸਭੇ ਖਾਲਸੇ ਬਾਤ ਵਿਚਾਰੀ,
ਤਾਂ ਬਾਬੇ ਬੰਦੇ ਬਹਾਦਰ ਦੇ ਸਮੇਂ ਵੀ ਜਿੱਦਾਂ ਹੋਇਆ ਸੀ, ਬੜੇ ਸਿੰਘ ਔਖੇ ਹੋਏ ਸਨ, ਏਦਾਂ ਹੀ ਫੇਰ ਰਾਮ ਰਾਉਣੀ ਅੰਮ੍ਰਿਤਸਰ ਦੇ ਕਿਲੇ ਚ ਸਿੰਘਾਂ ਨੂੰ ਤੰਗੀ ਆਈ। ਖਾਲਸੇ ਨੇ ਵਿਚਾਰ ਕੀਤੀ,
ਨੱਠ ਕੇ ਪਤ ਜਾਏ ਹਮਾਰੀ,
ਜੇ ਹੁਣ ਅਸੀਂ ਕਿਲੇ ਚੋਂ ਨੱਠ ਜਾਈਏ, ਦੌੜ ਜਾਈਏ, ਨਿਕਲ ਜਾਈਏ, ਤਾਂ ਵੀ ਸਾਡੀ ਬੇਇੱਜ਼ਤੀ ਹੋਵੇਗੀ। ਤੁਰਕ ਕਹਿਣਗੇ ਸਿੱਖ ਡਰ ਕੇ ਭੱਜ ਗਏ ਹਨ।
ਲੜ ਕੇ ਮਰਨ ਬਾਤ ਹੈ ਖੂਬ,
ਹੁਣ ਤਾਂ ਇੱਥੇ ਲੜ ਕੇ ਮਰਨਾ ਹੀ ਠੀਕ ਹੈ। ਲੜਨੋ ਮਰਨੋ ਜੂਝਵੋ, ਇਹ ਸੂਰਮਿਆਂ ਦਾ ਕੰਮ ਹੁੰਦਾ ਹੈ। ਇੱਥੇ ਲੜ ਕੇ ਸ਼ਹੀਦ ਹੋ ਜਾਈਏ।
ਜਗ ਮੈਂ ਸਾਕੋ ਹੋਗ ਅਜੂਬ,
ਔਰ ਜਗਤ ਦੇ ਵਿੱਚ ਸਾਕਾ ਕਰੀਏ, ਦੁਨੀਆਂ ਦੇ ਯਾਦ ਰਹੇਗੀ ਵੀ ਰਾਮ ਰਾਉਣੀ ਦੇ ਵਿੱਚ ਸਿੰਘ ਘਿਰੇ ਸਨ, ਉਹਨਾਂ ਨੇ ਦੁਸ਼ਮਣ ਦੇ ਅੱਗੇ ਹਥਿਆਰ ਨਹੀਂ ਸੁੱਟੇ, ਉਹ ਭੱਜੇ ਨਹੀਂ ਮੈਦਾਨ ਵਿੱਚੋਂ। ਸਿੰਘਾਂ ਦਾ ਜੋ ਚਮਕੌਰ ਦੀ ਗੜੀ ਦਾ ਸਾਕਾ, ਉਹ ਫੇਰ ਅਸੀਂ ਰਾਮ ਰਾਉਣੀ ਦੀ ਗੜੀ ਚ ਦੁਰਾ ਦਈਏ।
ਕਰਕੇ ਹੱਲਾ ਇੱਕ ਵੱਲ ਪਾਹੋ,
ਇੱਕ ਵਾਰੀ ਦੁਸ਼ਮਣ ਤੇ ਹੱਲਾ ਕਰੀਏ।
ਤੁਰਕਨ ਕੇ ਸਿਰ ਸੀਸ ਲਗਾਹੋ,
ਔਰ ਦੁਸ਼ਮਣ ਨਾਲ ਲੜਦੇ ਲੜਦੇ ਸ਼ਹੀਦ ਹੋ ਜਾਈਏ।
ਦੋ ਦੋ ਚਾਰ ਚਾਰ ਲੈ ਮਰੋ,
ਆਪਾਂ 500 ਹਾਂ, ਦੋ ਦੋ ਚਾਰ ਚਾਰ ਨੂੰ ਮਾਰਾਂਗੇ ਤਾਂ ਵੀ 2000-4000 ਤੁਰਕ ਮਾਰਿਆ ਜਾਏਗਾ।
ਤੁਰਕਣ ਸਿਉਂ ਜੁਦੋਂ ਕਰੋ,
ਤੁਰਕਾਂ ਨਾਲ ਇਹੋ ਜਿਹਾ ਯੁੱਧ ਕਰੀਏ।
ਦੋਹਰਾ ਕਰ ਹੱਲਾ ਤਿੰਨ ਪਰ ਪਰੇ ਲਿਓ ਮੋਰਚੋ ਮਾਰ।
ਸਾਧ ਸੰਗਤ ਜਿੱਥੇ ਰਾਮਸਰ ਤੀਰਥ ਹੈ, ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਅੰਮ੍ਰਿਤਸਰ ਦੇ ਸ਼ਹੀਦਾਂ ਦਾ, ਉਥੋਂ ਜਿਹੜਾ ਲਾਹੌਰ ਵਾਲਾ ਪਾਸਾ ਸੀਗਾ, ਉਧਰ ਦੁਸ਼ਮਣ ਦੀ ਫੌਜ ਜ਼ਿਆਦਾ ਸੀ। ਸਿੰਘਾਂ ਨੇ ਹਮਲਾ ਬੋਲਿਆ, ਇੱਕ ਮੋਰਚਾ ਤੁਰਕਾਂ ਦਾ ਸਾਰਾ ਹੀ ਕੱਟ ਕੇ ਸੁੱਟ ਦਿੱਤਾ, ਇੱਕ ਮੋਰਚਾ ਦਾ ਜੜੋਂ ਹੀ ਪੱਟ ਦਿੱਤਾ ਤੁਰਕਾਂ ਦਾ।
ਉਤੋ ਸੋ ਦੀਨਾ ਬੇਗ ਕੋ ਸੋ ਪੈ ਕਿਓ ਖਵਾਰ।
ਉਹ ਮੋਰਚਾ ਵੀ ਦੀਨਾ ਬੇਗ ਦਾ ਸੀ, ਜਿਹੜਾ ਬਹੁਤ ਕਮੀਣਾ ਆਦਮੀ ਸੀ ਦੀਨਾ ਬੇਗ, ਘਟੀਆ ਇਨਸਾਨ ਦੁਨੀਆਂ ਦਾ ਸਭ ਤੋਂ ਜ਼ਿਆਦਾ ਉਸ ਵੇਲੇ ਦਾ ਉਹ ਮੰਨਿਆ ਜਾਂਦਾ, ਜਿਹੜਾ ਖੁਦਗਰਜ ਮਤਲਬ ਪ੍ਰਸਤ, ਜੇ ਲੋੜ ਪਈ ਤੇ ਗਧੇ ਨੂੰ ਵੀ ਬਾਪ ਕਹਿ ਲੈਣਾ, ਤੇ ਜੇ ਟਾਈਮ ਲੰਘ ਗਿਆ ਤੇ ਬਾਪ ਨੂੰ ਵੀ ਨਹੀਂ ਪੁੱਛਣਾ, ਇਹੋ ਜਿਹਾ ਬੰਦਾ ਸੀ ਉਹ। ਸਿੰਘਾਂ ਨੇ ਉਹਦੀ ਉਹ ਦੁਰਗਤ ਕੀਤੀ, ਉਹਦੀ ਫੌਜ ਦਾ ਬਹੁਤ ਨੁਕਸਾਨ ਕੀਤਾ ਹੱਲਾ ਕਰਕੇ।
ਫੇਰ ਸਦੀਕੇ ਮੋਰਚਾ ਮਾਰਿਓ,
ਫਿਰ ਸਦੀਕੇ ਦਾ ਸਦੀਕ ਖਾਨ ਦਾ ਮੋਰਚਾ ਸਿੰਘਾਂ ਨੇ ਕੱਟ ਦਿੱਤਾ।
20 ਸਿੰਘਾਂ ਤੇ ਤਿਨੇ ਨਾ ਸੰਭਾਰਿਓ,
ਕੇਵਲ 20 ਸਿੰਘ ਗਏ ਰਾਤ ਨੂੰ ਦੁਸ਼ਮਣ ਦੀ ਸਦੀਕ ਖਾਨ ਦੀ ਫੌਜ ਦੇ ਵਿਚ ਖਲਬਲੀ ਪਾ ਦਿੱਤੀ ਤੇ ਉਹ ਆਪਸ ਚ ਲੜ ਕੇ ਮਰ ਗਏ।
ਸਿੰਘ ਮਜੈਲ ਬੜ ਜੋਧੇ ਪਾਰੇ,
ਮਾਝੇ ਦੇ ਸਿੰਘ ਬੜੇ ਦਲੇਰ ਹੁੰਦੇ ਸਨ, ਬੜੇ ਜੋਧੇ ਹੁੰਦੇ ਸਨ।
ਪੀਤੀ ਪਾਉ ਲਿਓ ਨ ਖੰਡੇ ਦੁਧਾਰੇ,
ਦੋ ਧਾਰੇ ਦਾ ਖੰਡੇ ਦਾ ਅੰਮ੍ਰਿਤ ਛਕਿਆ ਸਿੰਘਾਂ ਨੇ, ਵੀਰਤਾ ਦੇ ਪੁੰਜ ਸਨ। ਸਾਧ ਸਿੰਘ ਜੀ, ਖੰਡੇ ਦੇ ਅੰਮ੍ਰਿਤ ਦਾ ਮਤਲਬ ਹੀ ਵੀਰਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਾਇਰਾਂ ਦਾ ਪੰਥ ਨਹੀਂ ਸਾਜਿਆ, ਸੂਰ ਵੀਰਾਂ ਬਹਾਦਰਾਂ ਯੋਧਿਆਂ ਦਾ ਪੰਥ ਸਾਜਿਆ ਹੈ। ਖੰਡੇ ਦੀ ਪੌਲ ਛਕ ਕੇ ਉਹ ਸੂਰਮੇ ਸਿੰਘ ਕੱਲੇ ਕੱਲੇ 125,000 ਨਾਲ ਲੜਿਆ ਕਰਦੇ ਸਨ।
ਦੋਹਰਾ ਇਸ ਬਿਦ ਨਿਤ ਪ੍ਰਤ ਖਾਲਸੇ ਤੁਤ ਲੜਾਈ ਹੋਏ,
ਇਸ ਤਰ੍ਹਾਂ ਖਾਲਸੇ ਦੀ ਤੁਰਕਾਂ ਨਾਲ ਰੋਜ਼ ਲੜਾਈ ਹੁੰਦੀ ਸੀ। ਘੇਰਾ ਘੇਰਾ ਅਜੇ ਜਾਰੀ ਸੀਗਾ, ਜਦੋਂ ਜ਼ੋਰ ਦੁਸ਼ਮਣ ਦਾ ਪੈਂਦਾ ਸੀ ਉਹ ਕਿਲੇ ਦੇ ਅੰਦਰ ਵੜ ਜਾਂਦੇ ਸੀ ਸਿੰਘ, ਜਦੋਂ ਜ਼ੋਰ ਪੈਂਦਾ ਸਿੰਘਾਂ ਦਾ ਦੁਸ਼ਮਣ ਤੇ ਹੱਲਾ ਬੋਲਦੇ ਸੀ। ਪਰ ਅਖੀਰ ਮਜਬੂਰੀ ਸਿੰਘਾਂ ਦੀ ਸੀ ਕਿ ਰਾਸ਼ਨ ਪਾਣੀ ਉਹਨਾਂ ਕੋਲ ਖਾਣ ਪੀਣ ਨੂੰ ਮੁੱਕਦਾ ਜਾ ਰਿਹਾ ਸੀ।
ਸਿੰਘ ਨਾ ਤੁਰਕਣ ਤੇ ਮੁੱਕੇ ਇੱਕ ਮਰੇ ਵਰੇ ਆਏ ਦੋਏ,
ਸਿੰਘ ਮੁੱਕਦੇ ਨਹੀਂ ਸੀ। ਤੁਰਕ ਹੈਰਾਨ ਸੀ ਇਸ ਗੱਲ ਤੋਂ ਵੀ ਇੱਕ ਸਿੰਘ ਮਰਦਾ ਸੀ ਤੇ ਦੋ ਸਿੰਘ ਬਾਹਰੋਂ ਆ ਕੇ ਰਲ ਜਾਂਦੇ ਸਨ। ਹੋਰ ਬਾਹਰੋਂ ਜਿਹੜੇ ਸਿੰਘ ਸਨ ਉਹ ਚਾਹੁੰਦੇ ਸੀ ਵੀ ਅਸੀਂ ਅੰਦਰ ਵੜੀਏ, ਆਪਣੇ ਭਰਾਵਾਂ ਦਾ ਸਾਥ ਦਈਏ। ਉਹ ਵਿਚਾਰੇ ਜਿਹੜੇ ਬਾਹਰੋਂ ਆਉਂਦੇ ਸਨ, ਜਿੰਨਾ ਕੁ ਆਪਣੇ ਘੋੜੇ ਤੇ ਰਾਸ਼ਨ ਪਾਣੀ ਲੱਦ ਕੇ, ਕੋਈ ਅੱਧੀ ਬੋਰੀ ਆਟੇ ਦੀ ਜਾਂ ਕੋਈ ਛੋਲਿਆਂ ਦੀ ਬੋਰੀ ਜਾਂ ਮਾੜਾ ਮੋਟਾ ਖਾਣ ਪੀਣ ਦਾ ਸਮਾਨ, ਉਹ ਵੀ ਲੈ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ, ਕਈ ਉਹ ਸ਼ਹੀਦ ਹੋ ਜਾਂਦੇ ਸਨ।
ਸਿੰਘ ਸੋ ਮਰ ਮੁਕੇ ਨਹੀਂ ਜੈਸੇ ਓਗਲ ਨੀਰ,
ਜਿਵੇਂ ਕਹਿੰਦੇ ਆ ਵੀ ਚਸ਼ਮੇ ਦਾ ਪਾਣੀ ਉਹ ਜਿੰਨਾ ਚਲੀ ਜਾਂਦਾ ਥੱਲੇ ਹੋਰ ਆਈ ਜਾਂਦਾ, ਸੋਮਾ ਫੁੱਟੀ ਜਾਂਦਾ, ਸਿੰਘ ਮੁੱਕਣ ਚ ਨਹੀਂ ਆਉਂਦੇ। ਦੀਨਾ ਬੇਗ ਹੈਰਾਨ ਹੋ ਰਿਹਾ ਸੀ ਵੀ ਅਸੀਂ ਜਿੰਨੇ ਮਾਰਦੇ ਹਾਂ ਓਨੇ ਹੀ ਆ ਜਾਂਦੇ, ਪਲੇ ਪੜਾਏ ਇਨਮੇ ਆਵੇਂ, ਪਲੇ ਪੜਾਏ ਪੜੇ ਪੜਾਏ ਸਿੱਖੇ ਸਿਖਾਏ ਸਿੰਘ ਸਜਦੇ ਆ, ਜਿੰਨੇ ਮਾਰਦੇ ਓਨੇ ਹੋਰ ਜੰਮ ਪੈਂਦੇ ਹਨ ਸਿੱਖ।
ਲੁਕੇ ਛਿਪੇ ਜੇ ਟਿਗ ਤੇ ਆਏ ਜਿਤ ਕਿਤ ਵੜੇ ਤਤ ਬੀਰਾ,
ਜਿਹੜੇ ਬਾਹਰ ਜੰਗਲਾਂ ਚ ਸਿੰਘ ਝਾੜਾਂ ਚ ਲੁਕੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਗੁਰੂ ਕੀ ਨਗਰੀ ਤੇ ਹਮਲਾ ਹੋਇਆ, ਅੰਮ੍ਰਿਤਸਰ ਦੇ ਵਿੱਚ ਸਾਡੇ ਭਰਾ ਘਿਰੇ ਹੋਏ ਨੇ ਔਰ ਉਹਨਾਂ ਕੋਲ ਖਾਣ ਪੀਣ ਦਾ ਕੋਈ ਸਮਾਨ ਕੋਈ ਨਹੀਂ, ਉਹ ਸਿੰਘ ਬਾਹਰੋਂ ਵਿਚਾਰੇ ਰਾਸ਼ਨ ਪਾਣੀ ਲੈ ਕੇ ਜਿੰਨਾ ਕੁ ਚੁੱਕ ਸਕਦੇ, ਦੁਸ਼ਮਣ ਦੇ ਘੇਰਿਆਂ ਵਿੱਚੋਂ ਕੋਈ ਭੇਸ ਬਦਲ ਕੇ, ਕੋਈ ਤੁਰਕਾਂ ਵਾਲੇ ਕੱਪੜੇ ਪਾ ਕੇ, ਕੋਈ ਕੋਈ ਭੇਸ ਬਣਾ ਕੇ, ਕੋਈ ਕੋਈ ਭੇਸ ਬਣਾ ਕੇ ਅੰਦਰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ।
ਚੌਪਈ ਜਿਮ ਜਿਮ ਸਿੰਘ ਸੁਣੇ ਸਿੰਘ ਮਾਰੇ,
ਜਿਵੇਂ ਜਿਵੇਂ ਸਿੰਘਾਂ ਨੂੰ ਬਾਹਰੋਂ ਪਤਾ ਲੱਗਦਾ ਸੀ ਕਿ ਸਾਡੇ ਭਰਾ ਕਿਲੇ ਚ ਭੁੱਖੇ ਮਾਰ ਰਹੇ ਨੇ,
ਔਰ ਸਿੰਘ ਜਿਮ ਤਿਮ ਤੈ ਵਰੈ,
ਉਹ ਸਿੰਘ ਬਾਹਰੋਂ ਆ ਕੇ ਉਹਨਾਂ ਦੇ ਵਿਚ ਰਲੀ ਜਾ ਰਹੇ ਸਨ। ਦੇਖੋ ਕੈਸੀ ਇਹ ਖਾਲਸੇ ਦੀ ਸ਼ਮਾ ਹੈ ਵੀ ਪਰਵਾਨੇ ਆਪ ਸੜਨ ਨੂੰ ਆਉਂਦੇ ਹਨ, ਸਾਨੂੰ ਪਤਾ ਲੱਗ ਜੇ ਵੀ ਕਿਤੇ ਕੋਈ ਇਹੋ ਜਿਹੀ ਗੱਲ ਹੈ, ਆਪਾਂ ਤੇ ਉਹ ਰਾਹ ਨਾ ਜਾਈਏ, ਦੂਰੋਂ ਹੀ ਭੱਜ ਜਾਈਏ। ਉਹ ਪਤਾ ਨੀ ਕਿੱਦਾਂ ਦੇ ਸਿੰਘ ਸਨ, ਗੁਰੂ ਨੇ ਸਾਜੇ, ਕਿੰਨੀ ਕੁ ਉਹਨਾਂ ਦੇ ਅੰਦਰ ਸੋਪੇਟ ਸੀ, ਕਿੰਨੀ ਕੁ ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਸੀਗਾ ਕਿ ਸ਼ਹੀਦੀਆਂ ਪਾਉਣ ਨੂੰ ਆਪ ਆਉਂਦੇ ਸਨ। ਹਾਂਜੀ,
ਜੋ ਕਹੋ ਸਿੰਘ ਨੇ ਵਰਨੇ ਪਾਵੇ,
ਜੇ ਕੋਈ ਸਿੰਘ ਵਿਚਾਰਾ ਅੰਦਰ ਨਹੀਂ ਸੀ ਵੜ ਸਕਦਾ, ਭਾਵ ਉਹਦਾ ਦਾ ਨਹੀਂ ਸੀ ਲੱਗਦਾ,
ਦੰਤ ਪੀਸ ਚੌਫੇਰੇ ਧਾਵੇ,
ਉਹ ਵਿਚਾਰਾ ਦੰਦ ਪੀਂਦਾ ਰਹਿ ਜਾਂਦਾ ਸੀ, ਚੌਫੇਰੇ ਸਿੰਘ ਆਲੇ ਦੁਆਲੇ ਗੇੜੇ ਘਟਦਾ ਰਹਿੰਦਾ ਸੀ, ਦੋ ਚਾਰ ਮੀਲ ਜੰਗਲ ਚ ਲੁਕ ਕੇ ਉਹ ਸੋਚਦਾ ਸੀ ਕਦੋਂ ਮੌਕਾ ਬਣੇ ਤੇ ਮੈਂ ਕਿਲੇ ਦੇ ਅੰਦਰ ਆਪਣੇ ਭਾਈਆਂ ਕੋਲ ਪਹੁੰਚਾਂ।
ਕਹਿ ਮਰੇਂਗੇ ਉਨਕੇ ਸਾਥ,
ਉਹ ਬਾਹਰ ਵਾਲੇ ਸਿੰਘ ਵੀ ਇਹੀ ਕਹਿੰਦੇ ਸੀ ਵੀ ਜਿਹੜੇ ਸਾਡੇ ਭਰਾ ਕਿਲੇ ਵਿੱਚ ਘਿਰੇ ਹੋਏ ਨੇ ਔਰ ਇੰਨੇ ਮਹੀਨਿਆਂ ਤੋਂ ਲੜ ਰਹੇ ਨੇ, ਅਸੀਂ ਉਹਨਾਂ ਦੇ ਨਾਲ ਰਲ ਕੇ ਸ਼ਹੀਦੀ ਪਾਈਏ,
ਉਹਨੇ ਦਿਖਾਵੇ ਮਿਲ ਹਮ ਹਾਥ,
ਉਹਨਾਂ ਭਰਾਵਾਂ ਦੇ ਨਾਲ ਮਿਲ ਕੇ ਅਸੀਂ ਆਪਣੇ ਹੱਥ ਦਿਖਾਵਾਂਗੇ, ਮੈਦਾਨੇ ਜੰਗ ਦੇ ਵਿੱਚ ਜੂਝਾਂਗੇ।
ਜੇ ਉਨਕੋ ਹਮ ਕਰੇ ਨਾ ਸਾਥ,
ਉਹ ਬਾਹਰਲੇ ਸਿੰਘ ਸੋਚਦੇ ਸੀ ਕਿ ਜੇ ਅਸੀਂ ਆਪਣੇ ਭਾਈਆਂ ਦਾ ਜਿਹੜੇ ਅੰਦਰ ਘਿਰੇ ਹੋਏ ਨੇ ਕਿਲੇ ਦੇ ਵਿੱਚ ਉਹਨਾਂ ਦਾ ਸਾਥ ਨਹੀਂ ਦੇ ਸਕਦੇ,
ਗੁਰਦਰਗਾਹਾ ਕਿਆ ਦਿਖਾਵੇ ਮਾਥ,
ਤਾਂ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜਦੋਂ ਜਾਵਾਂਗੇ ਕੀ ਮੂੰਹ ਲੈ ਕੇ ਜਾਵਾਂਗੇ? ਮਹਾਰਾਜ ਕਹਿਣਗੇ ਸਿੰਘ ਹੋ ਕੇ ਤੁਸੀਂ ਸਿੰਘਾਂ ਦਾ ਸਾਥ ਨਹੀਂ ਦੇ ਸਕੇ, ਤੁਸੀਂ ਆਪਣੇ ਭਰਾਵਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸ਼ਰੀਕ ਨਹੀਂ ਹੋਏ, ਗੁਰੂ ਦੀ ਦਰਗਾਹ ਵਿੱਚੋਂ ਝੂਠੇ ਪਵਾਂਗੇ।
ਦੋਹਰਾ ਇਕ ਮਰੇ ਦੋਏ ਆ ਰਲੈ ਤੁਰਕਨ ਲਖੀ ਯਾਰੀ,
ਇੱਕ ਸਿੰਘ ਮਰਦਾ ਹੈ ਦੋ ਆ ਕੇ ਖਲੋ ਜਾਂਦੇ ਨੇ, ਦੋ ਸਿੱਖ ਮਰਦੇ ਨੇ ਚਾਰ ਆ ਜਾਂਦੇ ਨੇ। ਦੀਨਾ ਬੇਗ ਨੂੰ ਬੜੀ ਹੈਰਾਨੀ ਹੁੰਦੀ ਹੈ, ਕਹਿੰਦੇ ਕਿਹੋ ਜਿਹੇ ਬੰਦੇ ਹਨ, ਇਹ ਘਟਣ ਵਿੱਚ ਆਉਂਦੇ ਹੀ ਨਹੀਂ, ਹਮ ਮਾਰਤ ਇਨ ਥੱਕ ਰਹੇ, ਇਹ ਘਟਤ ਨਾ ਕਿਤ ਹੂੰ ਦਾਏ, ਅਸੀਂ ਮਾਰਦੇ ਮਾਰਦੇ ਥੱਕ ਗਏ, ਇਹ ਘਟਦੇ ਨੀ ਕਿਸੇ ਤਰ੍ਹਾਂ ਵੀ।
ਬੁਰਜੂ ਸਾਰ ਖਾਈ ਪਟੀ ਛੱਡਿਓ ਨਾ ਰਸਤੋ ਕੀਤ,
ਫਿਰ ਤੁਰਕਾਂ ਨੇ ਪਹਿਰਾ ਸਖਤ ਕਰ ਦਿੱਤਾ, ਉਹਨਾਂ ਨੇ ਮਿੱਟੀ ਦੇ ਬੁਰਜ ਉਸਾਰ ਲਏ, ਮਿੱਟੀ ਲਾ ਲਾ ਕੇ ਨਾ ਬੋਰੀਆਂ ਚ ਪਾ ਪਾ ਕੇ ਉੱਚੇ ਢੇਰ ਲਾ ਲਏ, ਉਹਨਾਂ ਦੇ ਉੱਤੇ ਮੋਰਚੇ ਲਾ ਲਏ ਤੇ ਬੰਦੇ ਬੰਦੂਕਾਂ ਦੇ ਕੇ ਬਹਾ ਦਿੱਤੇ ਵੀ ਜੇ ਕੋਈ ਸਿੱਖ ਲੰਘਦਾ ਟੱਪਦਾ ਕਿਲੇ ਵੱਲ ਆਉਂਦਾ ਜਾਂਦਾ ਦਿਸੇ ਗੋਲੀ ਮਾਰੋ, ਤੇ ਇੱਕ ਹੋਰ ਡੂੰਘੀ ਖਾਈ ਪੱਟ ਲਈ ਵੀ ਇਹਨਾਂ ਨੂੰ ਟੱਪ ਕੇ ਜੇ ਸਿੱਖ ਅੰਦਰ ਵੜਨ ਲੱਗੇ ਤੇ ਤੁਸੀਂ ਉੱਥੋਂ ਉਹਨੂੰ ਟੱਪਦੇ ਨੂੰ ਗੋਲੀ ਮਾਰ ਦਿਓ।
ਚੌਪਈ ਜੋਲੋ ਸਿੰਘ ਵੜਤ ਥੇ ਤਾਈ,
ਜਿੱਥੋਂ ਸਿੰਘ ਵੜਦੇ ਸਨ ਜਿਹੜੇ ਰਾਹ ਸਿੱਖਾਂ ਦੇ ਅੰਦਰ ਜਾਣਦੇ ਸਨ,
ਦਾਰੂ ਸਿੱਕੋ ਲੈ ਪੀ ਆਈ,
ਨਾਲ ਉਹ ਸਿੰਘ ਦਾਰੂ ਸਿੱਕਾ ਵੀ ਲੈ ਕੇ ਆਉਂਦੇ ਸਨ, ਅੰਦਰ ਸਿੰਘਾਂ ਨੂੰ ਚਾਹੀਦਾ ਹੁੰਦਾ ਅਸਲਾ ਤੇ ਉਹ ਬੰਦੂਕਾਂ ਵਾਸਤੇ ਦਾਰੂ ਸਿੱਕਾ ਤੇ ਰਾਸ਼ਨ ਪਾਣੀ ਖਾਣ ਪੀਣ ਦਾ ਬਾਹਰੋਂ ਲੈ ਕੇ ਆਉਂਦੇ ਸਨ।
ਸਿੱਖ ਵੜਨ ਤੇ ਜਬ ਨਕੇਰੇ,
ਜਦੋਂ ਉਹਨਾਂ ਨੇ ਸਿੱਖਾਂ ਦੇ ਵੜਨ ਤੇ ਪਾਬੰਦੀ ਲਾ ਦਿੱਤੀ, ਪੂਰੀ ਤਰ੍ਹਾਂ ਨਿਗਰਾਨੀ ਸਖਤ ਕਰ ਦਿੱਤੀ,
ਸਿੰਘਨ ਲਗਿਓ ਮਰਨ ਆਇਓ ਨੇਰੇ,
ਹੁਣ ਅੰਦਰ ਵਾਲੇ ਸਿੱਖਾਂ ਨੂੰ ਹੋਰ ਔਖੀ ਹੋ ਗਈ, ਕਦੀ ਬੋਰੀ ਤੋਂ ਬੋਰੀ ਆਟਾ ਬਾਹਰੋਂ ਆ ਜਾਂਦਾ ਸੀ, ਕੋਈ ਛੋਲਿਆਂ ਦੀ ਬੋਰੀ ਭੁੱਜਿਆਂ ਦੀ ਲੈ ਆਉਂਦਾ ਸੀ, ਕੋਈ ਘੋੜਿਆਂ ਵਾਸਤੇ ਮਾੜਾ ਮੋਟਾ ਖਾਣਾ ਆ ਜਾਂਦਾ ਸੀ, ਉਹ ਬੰਦ ਹੋ ਗਿਆ। ਜਦੋਂ ਅੰਦਰ ਸਿੰਘਾਂ ਨੇ ਵੇਖਿਆ ਵੀ ਹੁਣ ਤਾਂ ਬਾਹਰਲੇ ਅੰਦਰ ਪਹੁੰਚ ਨਹੀਂ ਰਹੇ, ਬਾਹਰਲੇ ਸਿੰਘਾਂ ਦਾ ਅੰਦਰ ਆਉਣਾ ਔਖਾ ਹੋ ਗਿਆ, ਅੰਦਰਲੇ ਸਿੰਘਾਂ ਨੇ ਸੋਚ ਲਿਆ ਵੀ ਹੁਣ ਮੌਤ ਨੇੜੇ ਆ ਰਹੀ ਹੈ, ਹੁਣ ਉਹ ਦਿਨ ਨੇੜੇ ਹੈ ਜਿਸ ਦਿਨ ਅਸੀਂ ਸਾਰੇ ਹੀ ਸ਼ਹੀਦ ਹੋ ਜਾਵਾਂਗੇ।
ਮਾਰੋ ਮੋਰਚਾ ਜੋ ਨੇੜੇ ਆਇਆ।
ਹੁਣ ਮਰਨਾ ਤਾਂ ਹੈ ਹੀ ਹੈ, ਮੌਤ ਦਾ ਹੁਣ ਸਮਾਂ ਦੂਰ ਨਹੀਂ ਹੈ, ਕਿਉਂਕਿ ਭੁੱਖ ਜਿਹੜੀ ਹੈ ਨਾ ਸਭ ਤੋਂ ਚੰਦਰੀ ਚੀਜ਼ ਹੈ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ। ਰਾਤੀ ਖਾ ਕੇ ਸੌਂਦਾ, ਸਵੇਰੇ ਦਰਵਾਜ਼ੇ ਖੜਕਾਉਂਦੀ ਹੈ ਭੁੱਖ। ਮੌਤ ਜ਼ਿੰਦਗੀ 'ਚ ਇੱਕੋ ਵਾਰੀ ਆਉਣੀ ਹੈ, ਭੁੱਖ ਦਿਹਾੜੀ 'ਚ ਤਿੰਨ ਵਾਰੀ ਆ ਜਾਂਦੀ ਹੈ। ਭੁੱਖ ਨੇ ਲਾਚਾਰ ਕਰ ਦਿੱਤਾ ਸਿੰਘਾਂ ਨੂੰ। ਸਿੰਘ ਸੋਚਦੇ ਹੈ ਹੁਣ ਜਿਹੜਾ ਦੁਸ਼ਮਣ ਦਾ ਮੋਰਚਾ ਨੇੜੇ ਹੈ ਆਪਾਂ ਉਹ ਮਾਰ ਦਈਏ।
ਸਿੰਘਾਂ ਨੇ ਮਤੋਂ ਇਉਂ ਠਹਿਰਾਇਆ।
ਸਿੰਘਾਂ ਨੇ ਆਪਸ ਵਿੱਚ, ਜਿਹੜੇ ਕਿਲੇ ਦੇ ਅੰਦਰ 500 ਸਿੰਘ ਘਿਰੇ ਹੋਏ ਸਨ ਰਾਮ ਰੌਣੀ ਕਿਲੇ ਵਿੱਚ, ਉਹਨਾਂ ਨੇ ਇਉਂ ਗੁਰਮਤਾ ਕੀਤਾ,
ਮਾਰੋ ਮਰੋ ਔਰ ਸ਼ਹੀਦੀ ਲੈ ਹੋ।
ਸਿੰਘ ਹੁਣ ਸ਼ਹੀਦੀ ਦਾ ਟਾਈਮ ਆ ਗਿਆ, ਮਾਰੀਏ ਮਰੀਏ ਸ਼ਹੀਦੀਆਂ ਪ੍ਰਾਪਤ ਕਰੀਏ।
ਦੀਨਾ ਬੇਗ ਕੋ ਟੋਲ ਮੇਰੇ ਹੋ।
ਹਾਂ, ਕਹਿੰਦੇ ਲੱਭੀਏ ਆਪਾਂ ਦੀਨਾ ਬੇਗ ਨੂੰ। ਲੜਾਈ ਦਾ ਤਾਂ ਸਵਾਦ ਹੈ ਵੀ ਜੇ ਉਹਨਾਂ ਦਾ ਕੋਈ ਵੱਡਾ ਅਫਸਰ ਮਾਰਿਆ ਜਾਵੇ। ਲੜਾਈ ਦੇ ਵਿੱਚ ਆਪਾਂ ਕੋਈ ਉਹਨਾਂ ਦਾ ਚੰਗਾ ਜਰਨਲ ਕਰਨਲ ਵੱਡਾ ਕੋਈ ਫੌਜ ਦਾ ਦੀਨਾ ਬੇਗ ਜੇ ਲੱਭ ਜਾਵੇ ਤੇ ਆਪਾਂ ਦੀਨਾ ਬੇਗ ਨੂੰ ਝਟਕ ਦਈਏ।
ਦੋਹਰਾ ਜਬੇ ਖਾਲਸੋ ਯੋ ਮਥੀ ਤੈ ਬੜਿਓ ਸਿੰਘ ਇੱਕ ਆਏ।
ਜਦੋਂ ਸਿੰਘਾਂ ਨੇ ਅੰਦਰ ਇਹ ਸਲਾਹ ਕੀਤੀ ਵੀ ਆਪਾਂ ਸ਼ਹੀਦੀਆਂ ਪਾਈਏ, ਆਪਾਂ ਕਿਲੇ ਚੋਂ ਬਾਹਰ ਨਿਕਲ ਕੇ ਦੀਨਾ ਬੇਗ ਦੀ ਫੌਜ ਦਾ ਮੁਕਾਬਲਾ ਕਰੀਏ, ਤਾਂ ਇੰਨੇ ਨੂੰ ਇੱਕ ਸਿੰਘ ਬਾਹਰੋਂ ਆ ਗਿਆ ਕਿਸੇ ਤਰੀਕੇ ਨਾਲ। ਔਖਾ ਸਮਾਂ ਸੀ, ਅੰਦਰ ਵੜਨਾ ਤਾਂ ਮੁਸ਼ਕਲ ਸੀ, ਪਰ ਕੋਈ ਸਿੰਘ ਬਾਹਰੋਂ ਕਿਲੇ ਚ ਵੜਨ ਚ ਕਾਮਯਾਬ ਹੋ ਗਿਆ।
ਹੁਣੇ ਆਣ ਐਸੇ ਕਹਿਓ ਇਹ ਮੋਰਚੋ ਸਿੰਘਣ ਵਾਏ।
ਉਹ ਬਾਹਰੋਂ ਜਿਹੜਾ ਸਿੰਘ ਆਇਆ ਉਹਨੇ ਆ ਕੇ ਦੱਸਿਆ ਅੰਦਰਲੇ ਸਿੰਘਾਂ ਨੂੰ ਕਿ ਭਰਾਵੋ, ਆ ਜਿਹੜਾ ਤੁਸੀਂ ਬਾਹਰ ਮੋਰਚਾ ਦੇਖ ਰਹੇ ਹੋ ਨਾ, ਇਹ ਅਸਲ ਵਿੱਚ ਇਹ ਵੀ ਸਿੰਘਾਂ ਦਾ ਹੀ ਹੈ, ਇਹ ਵੀ ਸਿੰਘ ਹੀ ਬੈਠੇ ਹੋਏ ਨੇ, ਤੁਹਾਡੇ ਖਿਲਾਫ਼ ਵੀ ਸਿੰਘਾਂ ਦੀ ਫੌਜ ਆਈ ਹੋਈ ਹੈ।
ਚੌਪਈ ਸਿੰਘ ਤਰਖਾਨ ਜੱਸਾ ਸਿੰਘ ਜੋਏ।
ਅੰਦਰਲਿਆਂ ਨੇ ਪੁੱਛਿਆ ਇਹ ਕਿਹੜਾ ਸਿੰਘ ਹੈ, ਉਹ ਕਹਿੰਦੇ ਇਹ ਜਿਹੜਾ ਜੱਸਾ ਸਿੰਘ ਤਰਖਾਨ ਹੈ।
ਦੀਨੋ ਸਿੰਘਨ ਛੇਕ ਥੋਂ ਸੋਏ।
ਉਹ ਤੁਸੀਂ ਛੇਕਿਆ ਹੋਇਆ, ਪੰਥ ਵਿੱਚੋਂ ਉਹਨੂੰ ਵੱਖਰਾ ਕੀਤਾ ਹੋਇਆ। ਜੱਸਾ ਸਿੰਘ ਜਿਹਨੂੰ ਆਪਾਂ ਰਾਮਗੜ੍ਹੀਆ ਕਹਿੰਦੇ ਹਾਂ, ਇਹ ਸਾਧ ਸਿੰਘ ਜੀ ਜੱਸਾ ਸਿੰਘ ਇੱਚੋਗਿਲੀਆ ਕਹਿੰਦੇ ਸਨ ਪਹਿਲਾਂ, ਇੱਚੋਗਿਲ ਪਿੰਡ ਸੀ ਇਹਦਾ, ਤੇ ਇਹਦੇ ਪਿਤਾ ਜੀ ਜਿਹੜੇ ਸਨ ਉਹ ਵੀ ਅੰਮ੍ਰਿਤਧਾਰੀ ਗੁਰਸਿੱਖ ਸਨ, ਪਰਿਵਾਰ ਇਹਨਾਂ ਦਾ ਦਾਦੇ ਪਰਿਵਾਰ ਤੇ। ਪਰ ਜੱਸਾ ਸਿੰਘ ਦੇ ਘਰ ਲੜਕੀ ਜੰਮੀ ਸੀ, ਪਤਾ ਨਹੀਂ ਕੀ ਭਾਣਾ ਵਰਤਿਆ ਕਿ ਉਹ ਬੱਚੀ ਮਰ ਗਈ ਜਾਂ ਮਾਰ ਦਿੱਤੀ, ਪਰ ਇਹ ਬਦਨਾਮੀ ਜੱਸਾ ਸਿੰਘ ਦੇ ਮੱਥੇ ਦੇ ਲੱਗ ਗਈ ਵੀ ਇਹਦੀ ਘਰਵਾਲੀ ਨੇ ਕੁੜੀ ਮਾਰ ਦਿੱਤੀ ਹੈ।
ਸੋ ਆਏ ਦੀਨਾ ਬੇਗ ਪੈ ਰਹਾ।
ਸਿੰਘਾਂ ਨੇ ਉਹਨੂੰ ਛੇਕ ਦਿੱਤਾ ਸੀਗਾ ਵੀ ਤੂੰ ਪੰਥ ਵਿੱਚ ਨਹੀਂ ਰਹਿ ਸਕਦਾ। ਉਹ ਫਿਰ ਦੀਨਾ ਬੇਗ ਕੋਲ ਜਾ ਕੇ ਆਪਣੀ ਫੌਜ ਸਮੇਤ ਨੌਕਰ ਹੋ ਗਿਆ।
ਸਿੰਘ ਸੈਂਕੜੋ ਉਹ ਸੰਗ ਆਹਾ।
ਕਈ ਸੈਂਕੜੇ ਸਿੰਘ ਉਹਦੇ ਨਾਲ ਸਨ, ਰਾਮਗੜ੍ਹੀਏ ਸਿੰਘ, ਮਿਸਤਰੀ ਸਿੰਘ, ਜੱਸਾ ਸਿੰਘ ਦੇ ਨਾਲ ਸਨ, ਉਹ ਦੀਨਾ ਬੇਗ ਦੀ ਫੌਜ ਦੇ ਵਿੱਚ ਸਨ। ਉਹ ਬਾਹਰ ਬੈਠੇ ਨੇ, ਅੰਦਰ ਵੀ ਸਿੰਘ ਨੇ ਬਾਹਰ ਵੀ ਸਿੰਘ ਨੇ, ਪਰ ਸਿੰਘਾਂ ਅੰਦਰ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਬਾਹਰ ਸਿੱਖਾਂ ਦੀ ਫੌਜ ਬੈਠੀ ਹੈ।
ਹਾਂਜੀ, ਤੋ ਸਿੰਘ ਥੋਂ ਅਬ ਬਚਨ ਉਚਾਰੇ।
ਉਹ ਜਿਹੜਾ ਸਿੰਘ ਬਾਹਰੋਂ ਆਇਆ ਅੰਦਰ, ਉਹਨੇ ਆ ਕੇ ਅੰਦਰ ਵਾਲੇ ਸਿੰਘਾਂ ਨੂੰ ਦੱਸਿਆ
ਹੰਪੀ ਮਰੇ ਸੋ ਸਿੰਘਨ ਨਾਰੇ।
ਇਹ ਗੱਲ ਇਉਂ ਹੈ, ਜਿਹੜੇ ਬਾਹਰ ਸਿੰਘ ਬੈਠੇ ਨੇ ਨਾ, ਉਹ ਵੀ ਸਿੰਘ ਨੇ ਰਾਮਗੜ੍ਹੀਏ, ਉਹ ਸਿੰਘ ਕਹਿੰਦੇ ਨੇ ਕਿ ਅਸੀਂ ਆਪਣੇ ਭਰਾਵਾਂ ਨਾਲ ਨਹੀਂ ਲੜਨਾ ਜਿਹੜੇ ਅੰਦਰ ਨੇ, ਮਜਬੂਰੀ ਹੈ ਕਿ ਉਹ ਦੀਨਾ ਬੇਗ ਦੇ ਅਧੀਨ ਆਏ ਹੋਏ ਨੇ, ਦੀਨਾ ਬੇਗ ਲੈ ਕੇ ਆਇਆ ਉਹਨਾਂ ਨੂੰ, ਨੌਕਰੀ ਜੋ ਕਰ ਰਹੇ ਨੇ, ਪਰ ਅੰਦਰੋਂ ਉਹਨਾਂ ਦਾ ਮਨ ਨਹੀਂ ਚਾਹੁੰਦਾ ਵੀ ਸਿੱਖਾਂ ਨਾਲ ਲੜੀਏ, ਗੁਰੂ ਕੀ ਨਗਰੀ 'ਤੇ ਹਮਲਾ ਕਰੀਏ। ਉਹ ਆਪਣੇ ਸਰਦਾਰ ਨੂੰ ਜੱਸਾ ਸਿੰਘ ਨੂੰ ਕਹਿ ਰਹੇ ਨੇ ਕਿ ਸਰਦਾਰ ਜੀ ਆਪਾਂ ਗਲਤ ਥਾਂ ਤੇ ਆ ਗਏ ਹਾਂ, ਦੀਨਾ ਬੇਗ ਸਾਨੂੰ ਸਿੱਖਾਂ ਦੇ ਨਾਲ ਲੜਾ ਰਿਹਾ, ਆਪਾਂ ਕਿਤੇ ਹੋਰ ਜਾਂਦੇ ਲੜਾਈ ਕਰਨ ਉਹ ਗੱਲ ਵੱਖਰੀ ਸੀ, ਇਹ ਬੜੀ ਗਲਤ ਜਗ੍ਹਾ ਤੇ ਆਪਾਂ ਆਪਣੇ ਭਰਾਵਾਂ ਨੂੰ ਆਪ ਹੀ ਮਾਰਾਂਗੇ। ਇਸ ਕਰਕੇ ਉਹ ਸਿੰਘ ਕਹਿੰਦੇ ਨੇ ਜੱਸਾ ਸਿੰਘ ਨੂੰ ਵੀ ਅਸੀਂ ਤੇਰਾ ਸਾਥ ਛੱਡ ਕੇ ਅੰਦਰਲੇ ਸਿੰਘਾਂ ਨਾਲ ਰਲ ਜਾਣਾ ਹੈ।
ਜੇ ਤੁਮ ਹਮ ਕੋ ਲੇਵੋ ਮੇਲਾ,
ਤੇ ਜੱਸਾ ਸਿੰਘ ਦੇ ਸਾਥੀ ਸਾਰੇ ਜੱਸਾ ਸਿੰਘ ਸਮੇਤ ਚਾਹੁੰਦੇ ਨੇ ਕਿ ਜੇ ਪੰਥ ਖਾਲਸਾ ਸਾਨੂੰ ਆਪਣੇ ਚ ਮਿਲਾ ਲਵੇ, ਖਾਲਸਾ ਸਾਨੂੰ ਪਿਛਲੀ ਜਿਹੜੀ ਭੁੱਲ ਚੁੱਕ ਹੈ ਉਹ ਮਾਫ ਕਰ ਦੇਵੇ।
ਆਏ ਰਲੇ ਹਮ ਤੁਮਰੀ ਗੈਲ,
ਅਸੀਂ ਸਾਰੇ ਸਿੰਘ ਜਿੰਨੇ ਵੀ ਰਾਮਗੜੀਏ ਸਿੰਘ ਹਾਂ ਆਪਣੇ ਭਰਾਵਾਂ ਦੇ ਨਾਲ ਅੰਦਰ ਰਲ ਜਾਵਾਂਗੇ, ਕਿਲੇ ਚ ਆ ਜਾਵਾਂਗੇ।
ਸਿੰਘਨ ਕਹੋ ਅਬ ਆਖਰੀ ਵੇਲਾ,
ਉਹ ਅੰਦਰ ਵਾਲੇ ਸਿੰਘ ਜਿਹੜੇ ਸਨ ਉਹਨਾਂ ਨੂੰ ਬੜੀ ਖੁਸ਼ੀ ਹੋਈ, ਅਨਖਿਆ ਵੀ ਫੇਰ ਕੀ ਹੈ, ਸਾਡਾ ਹੀ ਭਰਾ ਹੈ ਤੇ ਗਲਤੀਆਂ ਤਾਂ ਬੰਦੇ ਤੋਂ ਹੁੰਦੀਆਂ ਨੇ, ਤੇ ਭਰਾ ਭਰਾਵਾਂ ਨੂੰ ਮਾਫ਼ ਵੀ ਕਰਦੇ ਆਏ ਤੇ ਭਰਾ ਹੀ ਭਰਾਵਾਂ ਦੇ ਕੰਮ ਆਉਂਦੇ ਆ। ਬਾਬਾ ਜੱਸਾ ਸਿੰਘ ਰਾਮਗੜੀਏ ਨੂੰ ਪੰਥ ਨਾਲ ਲੜਾਉਣ ਵਾਸਤੇ ਅੰਦਰ ਵਾਲੇ ਸਿੰਘਾਂ ਨੇ ਆਖਿਆ ਵੀ ਜੱਸਾ ਸਿੰਘ ਨੂੰ ਕਹਿ ਦਿਓ ਕਿ ਆਖਰੀ ਟਾਈਮ ਹੈ ਹੁਣ,
ਜੇ ਤੁਮ ਕਰੋ ਹਮੈ ਸੰਗ ਮੇਲਾ,
ਜੇ ਤੂੰ ਖਾਲਸੇ ਨਾਲ ਮਿਲਣਾ ਹੈ ਤਾਂ ਫਿਰ ਦੇਰੀ ਨਾ ਕਰ।
ਜੈ ਬਦਲੋ ਤੋਹੀ ਦੇਵੇਂ ਕੋ ਗੁਰੂ,
ਜੇ ਤੂੰ ਗੁਰੂ ਮਹਾਰਾਜ ਦੇ ਪੰਥ ਦੀ ਮਦਦ ਕਰੇਗਾ, ਪੰਥ ਦੀ ਸ਼ਰਨ ਆ ਜਾਏਗਾ, ਭਰਾਵਾਂ ਚ ਰਲ ਜਾਏਗਾ ਤਾਂ ਇਹਦਾ ਫਲ ਸ੍ਰੀ ਕਲਗੀਧਰ ਪਾਤਸ਼ਾਹ ਤੈਨੂੰ ਬਖਸ਼ਣਗੇ, ਖੁਸ਼ੀਆਂ ਦੇਣਗੇ।
ਬਚਨ ਖਾਲਸੇ ਤੁਮ ਹੋਏ ਫਰੂ,
ਗੁਰੂ ਖਾਲਸੇ ਦਾ ਬਚਨ ਫੁਰ ਫੁਰੇਗਾ, ਤੇਰਾ ਰਾਜ ਭਾਗ ਹੋਵੇਗਾ, ਤੇਰਾ ਨਾਮ ਰਵੇਗਾ ਦੁਨੀਆਂ ਤੇ।
ਦੋਹਰਾ ਜੱਸਾ ਸਿੰਘ ਕੋ ਤਿਨ ਕਹੋ ਅਬ ਆਪ ਤੁਮ ਕਰੋ ਸੰਭਾਲ।
ਜੱਸਾ ਸਿੰਘ ਨੂੰ ਖਬਰ ਭੇਜੀ ਅੰਦਰੋਂ ਸਿੰਘਾਂ ਨੇ ਵੀ ਜੱਸਾ ਸਿੰਘ ਭਰਾ ਭਰਾਵਾਂ ਦੇ ਟੋਡਰ ਕਾਵਾਂ ਦੇ, ਭਾਵੇਂ ਕੁਛ ਹੋ ਜੇ ਫਿਰ ਵੀ ਆਪ ਟੁੱਟੀਆਂ ਬਾਹਾਂ ਗਾਲ ਨੂੰ ਆਉਂਦੀਆਂ ਨੇ, ਤੂੰ ਸਾਡਾ ਭਰਾ ਹੈ, ਅਸੀਂ ਤੇਰੇ ਭਰਾ ਆ, ਪੰਥ ਨਾਲ ਤੇਰਾ ਕੋਈ ਦੁਸ਼ਮਣੀ ਨਹੀਂ, ਜਿਹੜੀ ਗੱਲ ਪਿੱਛੇ ਹੋਈ ਹੈ ਪੰਥ ਨੇ ਤੈਨੂੰ ਤਨਖਾਹ ਲਾਈ ਹੈ ਉਹ ਵੀ ਬਖਸ਼ੀ ਜਾਏਗੀ, ਪੰਥ ਵਿੱਚ ਰਲਣਾ ਚਾਹੁੰਦਾ ਤੇ ਸਾਡੇ ਦਰਵਾਜ਼ੇ ਖੁੱਲੇ ਨੇ ਤੂੰ ਰਲ ਜਾ। ਹਾਂਜੀ,
ਅਬ ਹਵੇ ਅੰਦਰ ਵੜੇਂਗੇ ਮਰੇ ਸੋ ਪੰਥ ਨਾਲ।
ਬਾਹਰ ਵਾਲੇ ਜਿਹੜੇ ਸੀ ਉਹ ਜੱਸਾ ਸਿੰਘ ਦੇ ਸਾਥੀ, ਉਹ ਜੱਸਾ ਸਿੰਘ ਨੂੰ ਕਹਿ ਰਹੇ ਸੀ ਕਿ ਜਥੇਦਾਰ ਜੀ ਜੇ ਤੂੰ ਨਹੀਂ ਰਲਣਾ ਤੇ ਅਸੀਂ ਤੇ ਰਲ ਜਾਣਾ, ਅਸੀਂ ਤਾਂ ਅੰਦਰ ਵੜਾਂਗੇ ਹੁਣ, ਅਸੀਂ ਤੇ ਆਪਣੇ ਭਰਾਵਾਂ ਦੇ ਨਾਲ ਰਲ ਕੇ ਪੰਥ ਖਾਲਸੇ ਦੇ ਵਿੱਚ ਰਲ ਕੇ ਸ਼ਹੀਦ ਹੋਵਾਂਗੇ।
ਪਈ ਜੱਸਾ ਸਿੰਘ ਵੀ ਸਿੰਘਨ ਕਹਿਓ,
ਔਰ ਜੱਸਾ ਸਿੰਘ ਨੇ ਵੀ ਆਪਣੇ ਸਿੰਘਾਂ ਸਾਥੀਆਂ ਨੂੰ ਆਖਿਆ
ਹਮ ਕਬ ਖਾਲਸਿਓ ਟੁੱਟਣ ਚਾਹੋ।
ਉਹ ਕਹਿਣ ਲੱਗਾ ਤੁਹਾਨੂੰ ਕੱਲਿਆਂ ਨੂੰ ਹੀ ਸਿੱਖੀ ਪਿਆਰੀ ਹੈ, ਮੈਨੂੰ ਕੋਈ ਨੀ, ਮੈਂ ਕਦੋਂ ਖਾਲਸੇ ਤੋਂ ਟੁੱਟਣਾ ਚਾਹੁੰਦਾ, ਸਿੰਘਾਂ ਨੇ ਹੀ ਮੈਨੂੰ ਛੇਕਿਆ ਹੋਇਆ, ਕਹਿੰਦੇ ਸਿੰਘਾਂ ਨੇ ਮੈਨੂੰ ਤਨਖਾਹ ਲਾਈ ਹੋਈ ਹੈ, ਮੇਰਾ ਭਾਂਡਾ ਵੱਖਰਾ ਕੀਤਾ, ਮੈਂ ਤਾਂ ਭਰਾਵਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਮੈਂ ਤਾਂ ਪੰਥ ਦਾ ਆ ਤੇ ਪੰਥ ਮੇਰਾ ਹੈ। ਹਾਂਜੀ,
ਹਮ ਵੀ ਰਲੇਂਗੇ ਖਾਲਸੇ ਨਾਲ।
ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਸਿੰਘੋ ਜੇ ਤੁਸੀਂ ਖਾਲਸੇ ਦੇ ਨਾਲ ਰਲਣਾ ਚਾਹੁੰਦੇ ਹੋ ਮੈਂ ਵੀ ਰਲਾਂਗਾ, ਮੈਂ ਵੀ ਸਿੰਘਾਂ ਦੇ ਨਾਲ ਹੀ ਅੰਦਰ ਕਿਲੇ ਦੇ ਵੜਾਂਗਾ।
ਖਾਲਸੋ ਟੁੱਟੀ ਗੰਢਣ ਵਾਲ,
ਖਾਲਸਾ ਪੰਥ ਟੁੱਟੀ ਗੰਢਣ ਵਾਲਾ ਹੈ, ਟੁੱਟੀ ਗੰਢਣ ਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ, ਖਾਲਸੇ ਦੀ ਮਰਯਾਦਾ ਹੈ ਭਾਵੇਂ ਕੋਈ ਕਿੱਡਾ ਵੀ ਦੋਸ਼ੀ ਗੁਨਾਹਗਾਰ ਹੋਵੇ, ਜਿਹੜਾ ਪੰਥ ਦੀ ਸ਼ਰਨ ਆ ਜੇ ਮਾਫ਼ੀ ਮੰਗ ਲੇ ਉਹਨੂੰ ਖਾਲਸਾ ਆਪਣੇ ਨਾਲ ਮਿਲਾ ਲੈਂਦਾ ਹੈ, ਅੜੀ ਨਹੀਂ ਕਰਨੀ। ਰਹਿਤਨਾਮੇ 'ਚ ਲਿਖਿਆ ਹੋਇਆ ਵੀ ਜੇ ਕੋਈ ਭੁੱਲ ਕਰਕੇ ਗਲਤੀ ਕਰਕੇ ਮਾਫ਼ੀ ਮੰਗਦਾ ਹੈ ਤਾਂ ਉਹਨੂੰ ਬਖਸ਼ਣ ਲੱਗਿਆਂ ਅੜੀ ਨਹੀਂ ਕਰਨੀ, ਉਹਨੂੰ ਮਾਫ਼ ਕਰਨਾ ਚਾਹੀਦਾ, ਅਤੇ ਜਿਹੜਾ ਅੜੀ ਕਰਦਾ ਉਹ ਵੀ ਤਨਖਾਹੀਆ ਹੈ ਫਿਰ। ਸੋ ਹੁਣ ਜੇ ਅਸੀਂ ਗੁਰੂ ਕੇ ਸਿੰਘ ਪੰਥ ਖਾਲਸੇ ਦੀ ਮਰਿਆਦਾ ਅਨੁਸਾਰ ਤਨਖਾਹ ਲਵਾਈਏ ਤੇ ਖਾਲਸਾ ਲਾਵੇ ਉਹ ਮੰਨਣੀ ਚਾਹੀਦੀ ਹੈ, ਤੇ ਪੰਜਾਂ ਪਿਆਰਿਆਂ ਨੂੰ ਵੀ ਚਾਹੀਦਾ ਵੀ ਜੇ ਕੋਈ ਮਾਫ਼ੀ ਮੰਗਣ ਆ ਗਿਆ ਤਾਂ ਉਹਨੂੰ ਮਾਫ਼ ਕਰ ਦੇਣਾ ਚਾਹੀਦਾ, ਅੜੀ ਨਹੀਂ ਕਰਨੀ ਚਾਹੀਦੀ। ਹਾਂਜੀ,
ਜੱਸਾ ਸਿੰਘ ਨੇ ਲਿਖੀ ਅਰਦਾਸ,
ਬਾਹਰੋਂ ਜੱਸਾ ਸਿੰਘ ਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇੱਕ ਚਿੱਠੀ ਲਿਖੀ ਹੈ,
ਬੰਦ ਤੀਰ ਕੱਲੀ ਸਿੰਘਨ ਪਾਸ,
ਅਰਦਾਸ ਲਿਖੀ ਹੈ ਖਾਲਸੇ ਦੇ ਚਰਨਾਂ ਚ, ਗੁਰੂ ਖਾਲਸਾ ਜੀ मैं तुहाडा सेवक हां पंथ खालसे दा ते मैनू सने सिंघां दे अपने नाल रला लो असी तुहाडे भाई हां। तीर नाल बंध के ना चिट्ठी तीर चढ़ाया वह किले दे अंदर सुट दित्ती। हां जी
अब हमको तुम लेहो मिलाए।
बड़ी दूरों तीर मारा। जस्सा सिंह बड़ा तगड़ा तीर अंदाज सी, दो दो मील तक उहदा तीर जांदा सी। उहने तीर आप छड्डिया चिट्ठी बन के अंदर सुट्टी किले दे ते उहदे च लिखिया सी सिंघो खालसा पंथ में सानू अपने च रला लवो।
तो आन पर खालसे सरनाए।
जे तुसी सानू अपने नाल रलाना चाहुंदे हो ते कृपा करो असी खालसे दी शरण च आ रहे हां।
सिंघन लिखियो अब मिलने वेला।
अगों सिंघां ने उस चिट्ठी दा जवाब पढ़ के लिखिया कि जस्सा सिंह जी हुण ही है मौका पंथ नाल मिलन दा, औखे समय जे तू पंथ च रल गया ते सदा लई बख्शिया जाएगा।
टूटे फूटे को होवग मेला।
टूटे फूटे दा मेला हुण होवेगा, पिछलियां सारियां गल्लां ते पोचा फिर जेगा, सारियां गल्लां भुल जाणगियां जे तू हुण खालसे च रल गया।
जस्सा सिंह बेग दिन कहो।
साध संग जदों आपस सिंघां दी जस्सा सिंह नाले गल्लबात पक्की हो गई, सिंघां ने अंदर वाले ने भी हामी भरती भी तू आ जा तेरे लिए बूहे खुले है। जस्सा सिंह ने भी तैयारी कर ली। हुण जस्सा सिंह ने दीना बेग नू आख्या
हमरो हिसाब कर दयो।
दीना बेग जी मैनू कई महीने हो गए तुहाडे कोल तनखाह नहीं मिली, साडी तनखाह तां दे दे। जस्सा सिंह ने सोचा वे पैसे तो लै जाइए अपने, तनखाह तो लै ली इन्हां कोलों। कहिंदा साडा हिसाब किताब कर दे।
हिसाब कराए सो दो दिन पाए।
दीना बेग ने आख्या मैं पैसे दे देना हुणे जिन्ने मर्जी, क्योंकि दीना बेग नू सीगा भी किते जस्सा सिंह रुस के ना चला जावे। उन्हें सारे जस्सा सिंह रामगढ़िए दे पैसे जेड़े बनते सी ना महीने दे हिसाब नाल सारी फौज की तनखाह दे दित्ती। जस्सा सिंह ने पैसे सारे लै के दो दिन होर लंघा दिते भी किसे तरह का शक ना इन्हां नू पवे।
जड़ियो वड़ियो जस्सा सिंह अंदर जाए।
तीसरे दिन जस्सा सिंह दी गुप्ती फटाफट घोड़िया दे पाइया काठियां दे हल्ला बोल के किले दे अंदर वड़े, अगले ने दरवाजे खोलते। हां जी
जब जस्सा सिंह अंदर वड़ा।
जदों जस्सा सिंह किले दे अंदर वड़ गया जाके राम रौणी दे
तुरकन सिर जाना पानी पड़ा।
तुरकां दे सिर मानो पानी पै गया, तुरकां दी अद्धी फौज खत्म, अद्धी सिख जड़े उन्हां नू हौसला सी भी सिख ही सिखां नाल लड़नगे। उन्हां ने सिखां नू ही अग्गे कीता होया सी भी जदों कोई लड़ाई होवेगी सिखां दे हत्थों सिख मरनगे। सप मारो ते दुश्मन की छाती ते रख के मारो, जां दुश्मन मरेगा जां सप मरेगा, इह नीति सी तुरकां दी। पर उह तां उन्हां दी गल विच रह गई, सिख सिखां च रल गए ते तुरकां दे सिर पानी पै गया।
दोहरा सतगुरु कुदरत यूं पई करन सो सिंघन काज।
सिंघां दा भला करना सी, गुरु साहब ने ऐसी खेड वरता दिती।
बड़े मुल्ताने आए सो पुत खानू शाह निवाज।
उधरों भाणा होर वरत गया, इधर अद्धी फौज दीना बेग दी टुट गई, सिख कठे हो गए किले दे विच। उधरों जकरिया खान दा पुत्र शाह नवाज जिन्हों साध संगत जी मीर मनु ने लाहौरों भजाया होया सीगा, वो परम फौजा लैके काबुल वालों मुल्तान ते काबज हो गया। जदों मुल्तान ते शाह नवाज ने कब्जा कर लिया तो मीर मनु नू फिक्र पै गया भी मेरी गद्दी गई, शाह नवाज ने हमला कर देना, लाहौर खो लेना, हुण आपां सिखां नाल लड़न की बजाए आपां बाहरलियां नाल पहला निबड़ लईए फिर सिखां नाल निबड़ लवांगे।
चौपाई तब तुरकन अपनी पड़ गई।
तुरकां नू अपनी पै गई, मीर मनु नू अपनी कुर्सी का फिक्र पै गया।
मीर मनु ने फो सद लई।
मीर मनु ने दीना बेग नू आख्या अमृतसर का घेरा उठा के वापस आ जा, फौज वापस बुला ली अमृतसर तो।
सब कौड़ा मल बात बनाई।
दीवान कौड़ा मल जी जेड़े सन इस लड़ाई दे विच शामिल सन, सिखां दे खिलाफ फौज जेड़ी आई सी उन्हां दा सारा उन्हां पता सीगा। दीवान कौड़ा मल ने एहो जी गल चलाई,
सिंघन लईऐ सातर लाई।
दीवान कौड़ा मल मीर मनु नू कहण लगा कि मीर मनु जी देखो यह बड़ा नाजुक समा है तुहाडे वास्ते, आपां इंज करिए आपां सिखां नू अपने नाल रला लईए, ਸਿੱਖਾਂ ਨਾਲ ਦੁਸ਼ਮਣੀ ਨਾ ਪਾਇਆ ਕਰੋ, ਸਿੱਖ ਸਾਡੇ ਕੰਮ ਆਉਣਗੇ। ਹਾਂਜੀ,
ਬਿਨਾ ਬੇਗ ਵੀ ਸ਼ਾਦੀ ਪੂਰੀ,
ਬਿਨਾ ਬੇਗ ਵੀ ਹਾਮੀ ਹੋ ਗਿਆ, ਕਹਿਣ ਲੱਗਾ ਠੀਕ ਹੈ ਆਪਾਂ ਸਿੱਖਾਂ ਨੂੰ ਨਾਲ ਰਲਾ ਲੈਨੇ ਆ, ਉਹਨੇ ਵੀ ਗਵਾਹੀ ਭਰ ਦਿੱਤੀ।
ਮੀਰ ਮਨੂ ਨੇ ਗਿਣੀ ਹਜੂਰੀ,
ਮੀਰ ਮਨੂ ਦੇ ਦਰਬਾਰ ਦੇ ਵਿਚ ਲਾਹੌਰ ਦੇ ਵਿਚ ਵਿਚਾਰ ਹੋਈ, ਕੀ ਵਿਚਾਰ ਹੋਈ ਵੀ ਆਪਾਂ ਸਿੱਖਾਂ ਨਾਲ ਦੁਸ਼ਮਣੀ ਨਾ ਪਾਈਏ, ਜਿਹੜੇ ਸਿੱਖ ਅੰਮ੍ਰਿਤਸਰ ਬੈਠੇ ਸੀਗੇ ਆਪਾਂ ਘੇਰਾ ਪਾਇਆ ਸੀ ਉਹਨਾਂ ਨਾਲ ਸੁਲਾਹ ਕਰ ਲਈਏ, ਉਹਨਾਂ ਨੂੰ ਨਾਲ ਲੈ ਕੇ ਤੇ ਆਪਾਂ ਸ਼ਾਹਨਵਾਜ਼ ਦਾ ਮੁਕਾਬਲਾ ਕਰੀਏ ਜਿਹੜਾ ਬਾਹਰੋਂ ਚੜ ਕੇ ਸਾਡੇ ਤੇ ਆ ਰਿਹਾ ਹੈ।
ਮੀਰ ਮਨੂ ਤੇ ਲਿਓ ਕਹਾਏ,
ਦੀਵਾਨ ਕੌੜਾ ਮੱਲ ਜੀ ਸਿੱਖਾਂ ਦੇ ਪੱਕੇ ਹਾਮੀ ਸਨ ਤੇ ਦੀਨਾ ਬੇਗ ਮਤਲਬ ਦਾ ਹਾਮੀ ਸੀਗਾ। ਦੀਨਾ ਬੇਗ ਤਾਂ ਨਾ ਸਿੱਖਾਂ ਦਾ ਮਿੱਤਰ ਸੀ ਤੇ ਨਾ ਦੁਸ਼ਮਣ ਸੀ, ਉਹ ਤਾਂ ਆਪਣਾ ਉੱਲੂ ਸਿੱਧਾ ਕਰਨ ਵਾਲੀ ਗੱਲ ਹੈ ਵੀ ਜਿਵੇਂ ਉਹਦੀ ਗੱਲ ਠੀਕ ਹੁੰਦੀ ਹੋਵੇ ਉਹ ਉਦਾਂ ਕਰ ਲੈਂਦਾ ਸੀ। ਦੀਵਾਨ ਕੌੜਾ ਮੱਲ ਅੰਦਰੋਂ ਸਿੱਖਾਂ ਦਾ ਪ੍ਰੇਮੀ ਸੀਗਾ, ਉਹਨਾਂ ਨੇ ਮੀਰ ਮਨੂ ਨੂੰ ਮਨਾ ਲਿਆ ਕਿ ਆਪਾਂ ਸਿੱਖਾਂ ਨਾਲ ਸੁਲਾਹ ਕਰ ਲਈਏ, ਸਿੱਖਾਂ ਨਾਲ ਦੁਸ਼ਮਣੀ ਨਾ ਪਾਈਏ।
ਕੌੜਾ ਮੱਲ ਸਿੰਘ ਲੈ ਚੜਾਏ,
ਇਸ ਤਰ੍ਹਾਂ ਕੌੜਾ ਮੱਲ ਨੇ ਸਿੰਘਾਂ ਦੀ ਜਿਹੜੀ ਉਹ ਮੁਸੀਬਤ ਸੀ ਨਾ ਉਹ ਟਾਲ ਦਿੱਤੀ, ਅੰਮ੍ਰਿਤਸਰ ਦਾ ਘੇਰਾ ਕੌੜਾ ਮੱਲ ਨੇ ਉਠਵਾ ਲਿਆ।
ਮਾਝੋਂ ਪੱਟੀ ਸੰਗ ਲਹਿਰ ਲਾਈ,
ਮਾਝੇ ਦੇ ਇਲਾਕੇ ਚ ਇੱਕ ਪਰਗਣਾ ਹੈ ਪੱਟੀ ਤਰਨ ਤਾਰਨ, ਇਹ ਪੱਟੀ ਦਾ ਪਰਗਣਾ ਜਿਹੜਾ ਹੈ ਉਹਦੀ ਆਮਦਨ ਅੱਧੀ ਖਾਲਸਾ ਪੰਥ ਲਿਆ ਕਰੇਗਾ। ਇਹ ਗੱਲ ਦੇ ਉੱਤੇ ਸਿੱਖਾਂ ਦੀ ਤੇ ਮੀਰ ਮਨੂ ਦੀ ਸੁਲਾਹ ਹੋ ਗਈ। ਹਾਂਜੀ,
ਆਈ ਆਦਿ ਸਿੰਘਨ ਲਿਖ ਦਵਾਈ,
ਕੌੜਾ ਮੱਲ ਨੇ ਮੀਰ ਮਨੂ ਨੂੰ ਆਖਿਆ ਕਿ ਸਿੱਖ ਫੌਜ ਦਾ ਆਪਾਂ ਵਿਰੋਧ ਨਾ ਕਰੀਏ, ਬਲਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਰਹਿਣ ਵਾਸਤੇ ਤਰਨ ਤਾਰਨ ਦਾ ਇਲਾਕਾ ਜਿਹੜਾ ਦੇ ਦਈਏ, ਉਸ ਇਲਾਕੇ ਜਿਹੜਾ ਪੱਟੀ ਦਾ ਮਾਮਲਾ ਹੈ ਅੱਧਾ ਮਾਮਲਾ ਪੱਟੀ ਦਾ ਉਹ ਸਿੱਖ ਲੈ ਲਿਆ ਕਰਨ ਤੇ ਅੱਧਾ ਮਾਮਲਾ ਟੈਕਸ ਜਿਹੜਾ ਉਹ ਸਰਕਾਰ ਲਾਹੌਰ ਲੈ ਜਾ ਕਰੇ ਤੇ ਇਹਦੇ ਨਾਲ ਸਿੱਖਾਂ ਦਾ ਗੁਜ਼ਾਰਾ ਚੱਲੇਗਾ, ਸਿੱਖ ਸਾਡੀ ਮਦਦ ਕਰਨਗੇ। ਦੀਵਾਨ ਕੌੜਾ ਮੱਲ ਜੀ ਨੇ ਉਹ ਸਾਰੀਆਂ ਮੁਸੀਬਤਾਂ ਦਾ ਭੋਗ ਪਾ ਦਿੱਤਾ।
12 ਪਿੰਡ ਜੋ ਗੁਰਚੱਕ ਵਾਲੇ,
12 ਪਿੰਡ ਜਿਹੜੇ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਦੀ ਨਗਰੀ ਨੂੰ ਲੱਗੇ ਬਾਦਸ਼ਾਹ ਅਕਬਰ ਦੇ ਟਾਈਮ ਤੋਂ, ਅਕਬਰ ਆਇਆ ਸੀ ਗੁਰੂ ਅਮਰਦਾਸ ਜੀ ਦੇ ਚਰਨਾਂ ਚ, ਉਹਨੇ ਆਖਿਆ ਮਹਾਰਾਜ ਮੈਂ ਗੁਰੂ ਦੇ ਲੰਗਰ ਲਈ ਕੋਈ ਭੇਟਾ ਕਰਨੀ ਚਾਹੁੰਦਾ। ਮਹਾਰਾਜ ਨੇ ਆਖਿਆ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਵੀ ਗੁਰੂ ਕਾ ਲੰਗਰ ਤਾਂ ਚੱਲਦਾ ਗੁਰੂ ਨਾਨਕ ਦੀ 20 ਰੁਪਈਆਂ ਦੀ ਬਖਸ਼ਿਸ਼ ਨਾਲ, ਤੇਰੀ ਜਗੀਰਾਂ ਨਾਲ ਨਹੀਂ ਚੱਲਣਾ, ਅਸੀਂ ਕੋਈ ਜਗੀਰ ਨਹੀਂ ਲੈਣੀ। ਅਕਬਰ ਕਹਿਣ ਲੱਗਾ ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪਿਤਾ ਹੋ। ਮਹਾਰਾਜ ਕਹਿੰਦੇ ਠੀਕ ਹੈ। ਕਹਿੰਦੇ ਫਿਰ ਬੀਬੀ ਭਾਨੀ ਮੇਰੀ ਭੈਣ ਹੈ, ਮੈਂ ਆਪਣੀ ਭੈਣ ਨੂੰ ਤਾਂ ਦੇ ਸਕਦਾ। 12 ਪਿੰਡ ਬੀਬੀ ਭਾਨੀ ਦੇ ਨਾਂ ਤੇ ਬਾਦਸ਼ਾਹ ਅਕਬਰ ਕਰ ਗਿਆ ਸੀਗਾ, ਉਹਦੇ ਨਾਲ ਅੰਮ੍ਰਿਤਸਰ ਸਾਹਿਬ ਦਾ ਤੇ ਹੋਰ ਕਈ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ ਸੀ। ਬਾਬਾ ਬੁੱਢਾ ਜੀ ਉਹਨਾਂ 12 ਪਿੰਡਾਂ ਦੇ ਜਗੀਰ ਦੇ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਬਣਾਈ ਸੀ, ਉਹ 12 ਪਿੰਡਾਂ ਦੀ ਜਿਹੜੀ ਆਮਦਨ ਹੈ ਉਹ ਪਹਿਲਾਂ ਬੰਦ ਕਰ ਦਿੱਤੀ ਸੀ ਸਰਕਾਰ ਨੇ ਜਕਰੀਆ ਖਾਨ ਦੇ ਸਮੇਂ, ਉਹ ਵੀ ਮੀਰ ਮਨੂ ਦੇ ਸਮੇਂ ਫੇਰ ਸਿੰਘਾਂ ਨੇ ਲਾਗੂ ਕਰਵਾ ਲਈ। ਹਾਂਜੀ,
ਲਿਖਾਏ ਦੀਏ ਰਾਮ ਰੋਣੀ ਨਾਲੇ,
ਉਹ ਰਾਮ ਰੋਣੀ ਦੇ ਨਾਲ ਕਿਲੇ ਦੇ ਨਾਲ 12 ਪਿੰਡਾਂ ਦੀ ਜਗੀਰ ਵੀ ਰਾਮ ਰੋਣੀ ਦਾ ਖਰਚਾ ਚੱਲੇਗਾ ਤੇ ਪੱਟੀ ਦੇ ਇਲਾਕੇ ਦੇ ਅੱਧੇ ਪਿੰਡਾਂ ਦਾ ਟੈਕਸ ਖਾਲਸਾ ਪੰਥ ਲਿਆ ਕਰੇਗਾ। ਅੱਗੇ ਨੂੰ ਸਿੱਖਾਂ ਦੀ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ, ਸੁਲਾ ਸਫਾਈ ਹੈ। ਮੀਰ ਮਨੂ ਨੇ ਏਦਾਂ ਦੀ ਲਿਖਤ ਕਰਕੇ ਸਿੱਖਾਂ ਨਾਲ ਸੁਲਾਹ ਕੀਤੀ ਹੈ ਸੰਨ 1748 ਦੇ ਵਿੱਚ। ਹੁਣ ਅਗਲੀ ਕਥਾ